ਕਰਮ ਕੁਟਲ ਦਾ ਜਨਮ ਸੁਖਾਤੀ ਰੰਗ ਚੰਗਿਆਂ ਜੀ ਕੇ ਜੀਵਨਾ ਗੋਬਿੰਦ ਵਿਚਾਰੋ ਮੈਂ ਜਨ ਤੇਰਾ
ਵਿਚਾਰੋ ਮਨ ਰੇ ਮਨ ਕਰੇ ਵਿਚਾਰ
ਜੇ ਸਿਮਰਤ ਗਨ ਕਾਸੀ ਕਲ ਤੂੰ ਜਾ ਕੇ ਸਿਮਰਨ ਹਰ ਨਿਰਭੈ ਵਾਹਿਗੁਰੂ ਦੀ ਸ਼ਰਨ ਜਿੱਤੇ ਅਕਲ ਪਦਵੀ ਕਿਵੇਂ ਪ੍ਰਾਪਤ ਨਸ਼ਤਾ ਕਰਿਆ ਆਇਆ ਕਰ ਪਿਆਰ ਪਿਓ ਪਿਛੜ ਲੀਤਾ ਬਾਹੋਂ ਉਠਾ ਲਿਆ ਮਨ ਵਿੱਚ ਦੋਸ਼ ਮਤਰੇ ਉੱਤੋਂ ਲਿਖਾਂ ਮਾਂ ਪੁੱਛੇ ਸੁਹਾਣੀ ਹੀ ਕਿਸਨੇ ਸੁਹਾਣੀ ਹੈ ਜਨਮ ਦੀ ਨਾਮ ਨਾ ਭੁੱਤੀ ਕਰਮ ਦ੍ਰਿੜੀ ਤਾਂ ਕਿ ਸੁਧਮ ਤੇ ਰਾਜ ਮਿਲੇ ਸ਼ਤਰੂ ਦੇ ਹੋਣ ਸਭ ਨੀਤਾ ਪਰਮੇਸ਼ਰ ਆਰਾਧ ਗਏ ਜਦੋਂ ਲਈਏ ਪਦਕ ਪਨੀਤਾ ਬਾਹਰ ਚੱਲਿਆ ਕਰਮ ਤਪ ਮਨ ਵੈਰਾਗੀ ਹੋਏ ਅਤੀਤਾ ਨਾਰਦੋਂ ਉਪਦੇਸ਼ੇ ਨਿਦਾਨ ਸਮੇਂ ਰਸ ਪੀਤਾ ਪਿੱਛੋਂ ਰਾਜੇ ਸੱਦੇ ਅਸਲ ਰਾਜ ਕਰੋ ਨਿਤ ਨੀਤਾ ਗੁਰਮੁਖ ਹਾਰ ਚਲੇ ਜਗ ਦੀਤਾ ਨਾਰਦ ਜੀ ਨੇ ਪ੍ਰਾਪਤੀ ਦੇ ਵਾਸਤੇ ਧਿਆਨ ਸਿਮਰਨ ਪੇਸ਼ ਕੀਤਾ। ਉਹਨਾਂ ਸਮੇਂ ਵਿੱਚ ਲੋਕ ਪ੍ਰਾਣਾਯਾਮ ਦੁਆਰਾ ਆਪਣੇ ਮਨ ਨੂੰ ਕਾਬੂ ਕਰਕੇ ਰੂਹ ਦੇ ਵਿੱਚ ਸਥਿਤ ਕਰਿਆ ਕਰਦੇ ਸੀ। ਪ੍ਰਾਣਾਯਾਮ ਪ੍ਰਾਣਾਂ ਨੂੰ ਕਾਬੂ ਕਰਨਾ, ਪ੍ਰਾਣ ਅਤੇ ਮਨ ਜੋ ਕਿ ਈਸ਼ਰਾ ਨੇ ਇੱਕ ਮੰਨੇ ਹਨ। ਅਗਰ ਪ੍ਰਾਣ ਕਾਬੂ ਹੋ ਜਾਣ ਮਨ ਕਾਬੂ ਹੋ ਜਾਂਦਾ, ਪਰ ਇਹ ਮਾਰਗ ਔਖਾ ਹੈ, ਇਸਦੇ ਵਿਆਕਰਣ ਕਰਨੀ ਮੁਸ਼ਕਿਲ ਹੈ, ਬਹੁਤ ਜ਼ਿਆਦਾ ਪੜ੍ਹਦੀ ਹੈ। ਇਸ ਸਮੇਂ ਦੇ ਲੋਕਾਂ ਦੇ ਵਾਸਤੇ ਤਾਂ ਖਾਸ ਕਰੀ ਮੁਸ਼ਕਿਲ ਹੈ। ਉਹੋ ਜਿਹੇ ਤਕੜੇ ਦਿਮਾਗ ਨਹੀਂ, ਉਹੋ ਜਿਹੇ ਬਲੀ ਸਰੀਰ ਨਹੀਂ, ਸਾਰਾ ਸਰੀਰ ਦਾ ਜਿਹੜਾ ਮੈਟੀਰੀਅਲ ਹੈ ਬਹੁਤ ਕਮਜ਼ੋਰ। ਇਸ ਵਾਸਤੇ ਗੁਰੂ ਜੀ ਨੇ ਮਨ ਨੂੰ ਸਿੱਧ ਕਰਨ ਦੀ ਥਿਓਰੀ ਸਿਮਰਨ ਔਰ ਧਿਆਨ ਇਹ ਰੱਖੇ। ਧਿਆਨ ਤਾਂ ਉਸ ਜ਼ਮਾਨੇ ਵਿੱਚ ਪ੍ਰਾਣਾਯਾਮ ਦੁਆਰਾ ਧਿਆਨ ਕਰਦੇ ਸੀ, ਪਰ ਗੁਰੂ ਜੀ ਨੇ ਧਿਆਨ ਸਿਮਰਨ ਸਿਮਰਨ ਦਾ ਮਾਰਗ ਬੜਾ ਸੌਖਾ ਹੈ, ਜਿਸ ਦੁਆਰਾ ਦਿਮਾਗ 'ਤੇ ਬਹੁਤਾ ਬੋਝ ਨਹੀਂ ਪੈਂਦਾ, ਗਰਮੀ ਖੁਸ਼ਕੀ ਨਹੀਂ ਬਣਦੀ। ਗਰਮੀ ਖੁਸ਼ਕੀ ਦੀਆਂ ਜਿਹੜੀਆਂ ਬਿਮਾਰੀਆਂ ਪਿੱਛੋਂ ਪੈਦਾ ਹੋ ਜਾਂਦੀਆਂ, ਉਹਨਾਂ ਦਾ ਫਿਰ ਇਲਾਜ ਹਕੀਮਾਂ ਡਾਕਟਰਾਂ ਪਾਸ ਵੀ ਨਹੀਂ ਹੈ। ਤਾਂ ਤੇ ਸਿਮਰਨ ਦਾ ਸੌਖਾ ਮਾਰਗ ਇਸ ਸਮੇਂ ਦੇ ਮੁਤਾਬਕ ਗੁਰੂ ਬਾਬਾ ਜੀ ਨੇ 800-500 ਸਾਲ ਪਹਿਲੇ ਅਵਤਾਰ ਕਰਕੇ ਸਾਨੂੰ ਦੱਸਿਆ, ਜਿਸਦੇ ਸੂਰ ਬੜੇ ਸੌਖੇ ਹਨ। ਸਿਮਰਨ ਦੀ ਬਾਬ ਕੱਲ੍ਹ ਪਛਾਤ ਕੀਤੀ ਗਈ ਸੀ। ਸਿਮਰਨ ਦੱਖੀ ਬਾਣੀ ਦੁਆਰਾ ਵੀ ਹੁੰਦਾ ਹੈ, ਮਧਮਾ ਬਾਣੀ ਦੁਆਰਾ ਵੀ ਹੁੰਦਾ ਹੈ, ਸ਼ੰਤੀ ਬਾਣੀ ਦੁਆਰਾ ਵੀ ਹੁੰਦਾ ਹੈ, ਪ੍ਰਾ ਬਾਣੀ ਦੁਆਰਾ ਵੀ ਹੁੰਦਾ ਹੈ, ਸਵਸਾ ਸਿਮਰਨ ਹੁੰਦਾ, ਰੋਮ ਰੋਮ ਸਿਮਰਨ ਹੁੰਦਾ, ਦੋਨਾਂ ਅੱਖਾਂ ਦੇ ਮੱਧ ਵਿੱਚ ਮਿੱਟੀ ਟਿਕਾ ਕੇ ਸਿਮਰਨ ਹੁੰਦਾ, ਉਸ ਤੋਂ ਅੱਗੇ ਤ੍ਰਿਪਤੀ ਵੀ ਸਿਮਰਨ ਹੁੰਦਾ, ਦਸਵੀਂ ਵਾਰ ਸਿਮਰਨ ਹੁੰਦਾ। ਇਹ ਸਰੀਰ ਦੇ ਅੰਦਰ ਹਰੇਕ ਸਰੀਰ ਦੇ ਅੰਦਰ ਇਹ ਚੱਕਰ ਹਨ, ਜਿਹਨਾਂ 'ਤੇ ਬਿਰਤੀ ਨੂੰ ਟਿਕਾ ਕੇ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ। ਇਸ ਦੁਆਰਾ ਮਨ ਦੀ ਇਕਾਗਰਤਾ ਹੁੰਦੀ, ਮਨ ਦੀ ਸਥਿਤੀ ਹੁੰਦੀ ਹੈ, ਇਕਾਗਰਤਾ ਔਰ ਮਨ ਦੀ ਸ਼ੁੱਧੀ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੋਣੀ। ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਹਾਜ਼ਰ ਨਾ ਕਰੇ, ਹੱਥਾਂ ਪੈਰਾਂ ਨਾਲ ਵੀ ਨਜ਼ਦੀਕ ਕਰ ਵਸਤੂ ਹੈ, ਪਰ ਮਨ ਦੇ ਮੈਲਾਂ ਹੋਣ ਕਰਕੇ, ਮਨ ਦੇ ਖਿੰਡਾ ਕਰਕੇ ਨਜ਼ਰ ਨਹੀਂ ਆਉਂਦਾ। ਇਤਨੀ ਨਜ਼ਦੀਕ ਕਰ ਵਸਤੂ, ਜਿਵੇਂ ਹਰ ਇੱਕ ਇਨਸਾਨ ਦਾ ਆਪਣਾ ਚਿਹਰਾ ਕਦੇ ਵੀ ਕਿਸੇ ਨੂੰ ਦੂਰ ਨਹੀਂ, ਪਰ ਜੇ ਉਸ ਚਿਹਰੇ ਨੂੰ ਦੇਖਣਾ ਹੋਵੇ ਸ਼ੀਸ਼ੇ ਦੀ ਜ਼ਰੂਰਤ ਪਿਆ ਕਰਦੀ ਹੈ। ਸ਼ੀਸ਼ਾ ਵੀ ਪੁੱਠਾ ਨਾ ਹੋਵੇ, ਸਿੱਧਾ ਹੋਵੇ, ਫਿਰ ਮੈਲਾ ਨਾ ਹੋਵੇ, ਬਿਲਕੁਲ ਸਫਾ ਹੋਵੇ, ਹਿਲਦਾ ਨਾ ਹੋਵੇ, ਚਿਹਰੇ ਦੇ ਇਨਸਾਨ ਮੁਕਤੀ ਪਿਆ ਹੋਵੇ, ਫਿਰ ਚਿਹਰਾ ਜਿਵੇਂ ਕਿ ਤੂੰ ਨਜ਼ਰ ਆ ਜਾਂਦਾ। ਹਾਂ, ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਨੂੰ ਮਨ ਰੂਪੀ ਦਰਪਣ ਦੇ ਵਿੱਚ ਦੇਖਿਆ ਜਾਂਦਾ, ਕਿਉਂਕਿ ਜਿਹੜੀ ਨਜ਼ਦੀਕ ਕਰ ਵਸਤੂ ਹੈ ਆਪਣਾ ਚਿਹਰਾ, ਵੈਸੇ ਤਾਂ ਨਜ਼ਰੀ ਨੂੰ ਹੋਰ ਸਭ ਨੂੰ ਦੇਖਦੇ ਹਾਂ, ਆਪਣਾ ਬਿਨਾਂ ਸ਼ੀਸ਼ੇ ਤੋਂ ਬਿਨਾਂ ਨਹੀਂ ਹੁੰਦਾ। ਇਸੀ ਤਰ੍ਹਾਂ ਵਾਹਿਗੁਰੂ ਇਤਨੀ ਨਜ਼ਦੀਕ ਕਰ ਵਸਤੂ ਹੈ ਸਦਾ ਅੱਖਾਂ, ਉਹ ਕੈਸੇ ਦਿਸ ਪਏ ਜਿੰਨੀ ਦੇਰ ਤੱਕ ਮਨ ਰੂਪੀ ਸ਼ੀਸ਼ਾ ਠੀਕ ਨਹੀਂ। ਮਨ ਰੂਪੀ ਸ਼ੀਸ਼ੇ ਵਿੱਚ ਤਿੰਨ ਦੋਸ਼ ਪਏ ਹੋਏ ਨੇ, ਪਹਿਲੇ ਤਾਂ ਇਹ ਪੁੱਠਾ ਹੈ, ਫਿਰ ਇਹ ਮੇਲਾ ਹੈ, ਫਿਰ ਇਹ ਵਿਗਿਆਨੀ ਜਿਹਨੇ ਵਿਸ਼ਿਪਤ ਹੈ। ਸੋ ਜਿਹਨੇ ਨਾਸਤਕ ਭਾਵਨਾ ਜਿਹੜੀ ਆਈ ਹੋਈ ਹੈ ਰੱਬ ਹੈ ਨਹੀਂ, ਸੰਗਤ ਦੇ ਜ਼ੇਰੇ ਅਸਰ ਹੋ ਕੇ ਪਿਛਲੇ ਪਾਪਾਂ ਕਰਕੇ ਜਾਂ ਬੁਰਾ ਲਿਟਰੇਚਰ ਪੜ੍ਹਨ ਕਰਕੇ, ਬੁਰੇ ਕੰਮਾਂ ਵਿੱਚ ਲੱਗਣ ਕਰਕੇ,
ਇਨਸਾਨ ਕਹਿਣ ਲੱਗ ਪੈਂਦਾ ਰੱਬ ਹੈ ਨਹੀਂ, ਕਿਉਂਕਿ ਮੈਨੂੰ ਬਾਹਰ ਤੋਂ ਫੜ ਕੇ ਹਟਾਉਂਦਾ ਨਹੀਂ, ਹਟਾਉਂਦਾ ਤਾਂ ਹੈ ਇਹ ਮੰਨਦਾ ਨਹੀਂ। ਆਪਣੇ ਬੱਚੇ ਨੂੰ ਪਿਤਾ ਬੁਰੇ ਕੰਮਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ, ਸਮਝਾਉਂਦਾ, ਬਜਾਉਂਦਾ। ਜੇਕਰ ਆਪਣੇ ਪਿਤਾ ਦਾ ਕਿਹਾ ਨੇਕ ਨਸੀਹਤ ਮੰਨ ਕੇ ਹਟ ਜਾਵੇ ਤਾਂ ਪਿਤਾ ਹੋਰ ਜ਼ਿਆਦਾ ਅੱਛੀ ਤਰ੍ਹਾਂ ਸਮਝਾਉਂਦਾ ਰਹਿੰਦਾ, ਉਹਨੂੰ ਬਿਲਕੁਲ ਅੱਛਾ ਆਦਮੀ ਬਣਾਉਣ ਦੀ ਕੋਸ਼ਿਸ਼ ਕਰਦਾ। ਜੇ ਆਪਣੇ ਪਿਤਾ ਦੀ ਆਵਾਜ਼ ਦਾ, ਪਿਤਾ ਦੀ ਆਗਿਆ ਦਾ, ਪਿਤਾ ਦੇ ਹੁਕਮ ਦਾ ਇਹ ਤਿਰਸਕਾਰ ਕਰਨ ਲੱਗ ਪਵੇ, ਨਿਰਾਦਰ ਕਰਨ ਲੱਗ ਪਵੇ, ਕਿਹਾ ਨਾ ਮੰਨੇ, ਇੱਕ ਦੋ ਚਾਰ ਦਫ਼ਾ ਹਟਾਉਂਦਾ ਫਿਰ ਕਹਿਣਾ ਹੜ ਜਾਂਦਾ ਵੀ ਨਾ ਲਾਇਕ ਇਹਨੂੰ। ਇਸੀ ਤਰ੍ਹਾਂ ਸਾਡੇ ਅੰਦਰ ਬੈਠਾ ਰੱਬ ਕਹਿੰਦਾ ਤਾਂ ਹੈ, ਪਰ ਇਹ ਮੰਨਦਾ ਨਹੀਂ। ਜਿਹੜੀ ਇਹਨੂੰ ਅੰਦਰੋਂ ਆਵਾਜ਼ ਆਉਂਦੀ, ਇਹ ਕੰਮ ਚੰਗਾ ਨਹੀਂ ਬੁਰਾ, ਇਹ ਕੰਮ ਚੰਗਾ ਨਹੀਂ ਬੁਰਾ ਹੈ, ਉਹ ਆਵਾਜ਼ ਦਾ ਹੀ ਹੋਵੇ। ਜਿਹੜਾ ਇਹਦਾ ਤਿਰਸਕਾਰ ਕਰਨ ਲੱਗ ਪੈਂਦਾ, ਕਿਹਾ ਨਹੀਂ ਮੰਨਦਾ, ਪਹਿਲੇ ਪਹਿਲੇ ਆਵਾਜ਼ ਆਉਂਦੀ ਹੈ ਫਿਰ ਹਟ ਜਾਂਦਾ ਵੀ ਇਹਨੂੰ ਕੀ ਕਹਿੰਦੇ ਨਾ ਲਾਇਕ। ਇਸੀ ਤਰ੍ਹਾਂ ਮਨ ਰੂਪੀ ਸ਼ੀਸ਼ਾ ਪੁੱਠਾ ਹੋਇਆ ਰੱਬ ਹੈ ਨਹੀਂ ਇਹ ਸਮਝਣ ਲੱਗ ਪੈਂਦਾ। ਇਹਦਾ ਇਹ ਮਤਲਬ ਨਹੀਂ ਵੀ ਇਹਦੇ ਫਿਰ ਤੇ ਰੱਬ ਦਾ ਭਾਵ ਹੋ ਜੂਗਾ। ਸੋ ਜੇ ਸ਼ੀਸ਼ਾ ਪੁੱਠਾ ਹੈ ਉਹਦੇ ਵਿੱਚ ਨਹੀਂ ਚਿਹਰਾ ਦਿੰਦਾ, ਇਹਦਾ ਇਹ ਮਤਲਬ ਚਿਹਰਾ ਸੱਟ ਕੇ ਤੇਰੇ ਨੱਠ ਗਿਆ, ਚਿਹਰਾ ਜਿਵੇਂ ਤਿਉਂ ਹੈ। ਇਸੀ ਤਰ੍ਹਾਂ ਦੂਸਰਾ ਨੁਕਸ ਮਨ ਰੂਪੀ ਸ਼ੀਸ਼ੇ ਦੇ ਵਿੱਚ ਮੈਲ ਪਈ ਗਈ, ਮੈਲ ਅੰਧਲਾ ਹੋਇਆ, ਅੰਧਲਾ ਹੋਇਆ ਸ਼ੀਸ਼ਾ। ਸੋ ਮਨ ਰੂਪੀ ਬਰਤਨ ਦੇ, ਮਨ ਰੂਪੀ ਸ਼ੀਸ਼ੇ ਦੇ ਵਿੱਚ ਮੈਲ ਕੀ ਪਈ ਹੋਈ ਹੈ? ਬੁਰੇ ਖਿਆਲਾਂ ਉੱਠਦੇ ਰਹਿਣੇ ਹਰ ਵਕਤ, ਬੁਰੇ ਕੰਮਾਂ ਦੇ ਚੰਗੇ ਖਿਆਲ ਨਾ ਉੱਠਣੇ। ਜਿਤਨੇ ਨਿਸ਼ਿਧ ਕਰਮ ਹਨ, ਨਿੰਦਨੀ ਕਰਮ ਹਨ, ਇਹਨੂੰ ਸ਼ਰਮਿੰਦਾ ਕਰਨ ਵਾਲੇ ਇੱਥੇ ਉੱਤੇ, ਉਹਨਾਂ ਕੰਮਾਂ ਵੱਲੋਂ ਹੀ ਮਨ ਪਾਉਂਦਾ ਹੈ, ਇਹ ਮਨ ਰੂਪੀ ਸ਼ੀਸ਼ਾ ਮੈਲਾ ਹੈ। ਸੋ ਤੀਸਰਾ ਦੋਸ਼ ਇਸ ਦੇ ਵਿੱਚ ਪਿਆ ਹੋਇਆ ਹੈ, ਇਹ ਟਿਕਦਾ ਨਹੀਂ। ਪਾਠ ਕਰਨ ਲੱਗਦਾ ਹੈ, ਪਤਾ ਨਹੀਂ ਕਿੱਡੀਆਂ ਕਿੱਡੀਆਂ ਛਾਲਾਂ ਮਾਰਦਾ, ਸਤਸੰਗ ਵਿੱਚ ਬੈਠ ਕੇ ਵੀ ਇੱਧਰ ਉੱਧਰ ਛਲੰਗਾਂ ਮਾਰੀ ਜਾਂਦਾ, ਇਹ ਮਨ ਰੂਪੀ ਸ਼ੀਸ਼ਾ ਟਿਕਦਾ ਨਹੀਂ ਹੈ। ਸੋ ਇਸ ਕਰਕੇ ਤਿੰਨ ਦੋਸ਼ ਜਦੋਂ ਇਹਦੇ ਦੂਰ ਹੋ ਜਾਣਗੇ, ਜਿਵੇਂ ਸ਼ੀਸ਼ਾ ਸਿੱਧਾ ਹੋਵੇ, ਸਾਫ਼ ਹੋਵੇ ਅਤੇ ਚਿਹਰੇ ਦੇ ਇਨਸਾਨ ਨੂੰ ਟਿਕਿਆ ਹੋਵੇ, ਚਿਹਰਾ ਜਿਉਂ ਕਿ ਤੂੰ ਨਜ਼ਰ ਆ ਜਾਂਦਾ, ਚਿਹਰੇ ਵਿੱਚ ਫਰਕ ਕੋਈ ਨਹੀਂ ਹੈ। ਆਓ ਇਸ ਤਰ੍ਹਾਂ ਮਨ ਰੂਪੀ ਸ਼ੀਸ਼ੇ ਨੂੰ ਸਿੱਧਾ ਕਰਨ ਵਾਸਤੇ ਸਤਸੰਗ ਹੈ। ਜਦ ਸਤਸੰਗ ਵਿੱਚ ਆਉਂਦਾ ਹੈ, ਉਹਨਾਂ ਪੁਰਸ਼ਾਂ ਦੇ ਬਚਨ ਸੁਣਦਾ, ਬਾਣੀ ਸੁਣਦਾ ਹੈ ਵੀ ਰੱਬ ਹੈ ਮੈਨੂੰ ਦੀਨਾ ਨਹੀਂ, ਇਹਦੇ ਵਿੱਚ ਚਿੱਤ ਵਿੱਚ ਸ਼ਰਧਾ ਨਾਲ ਜਦੋਂ ਸੁਣਦਾ, ਇਹ ਤਾਂ ਆ ਜਾਂਦਾ ਵੀ ਰੱਬ ਹੈ ਤਾਂ ਸੀ, ਪਰ ਮੇਰਾ ਮਨ ਰੂਪੀ ਸ਼ੀਸ਼ਾ ਮੈਲਾ ਦਿੰਦਾ ਨਹੀਂ, ਇਹਦਾ ਇਹ ਮਤਲਬ ਨਹੀਂ ਰੱਬ ਹੈ ਨਹੀਂ, ਇਹ ਮੰਨ ਤਾਂ ਜਾਂਦਾ। ਫਿਰ ਹੌਲੀ ਹੌਲੀ ਉਸਨੂੰ ਸਫ਼ਾ ਕਰਨ ਦੀ ਸੇਵਾ ਕੀਤੀ, ਨਿਸ਼ਕਾਮ ਹੋ ਕੇ ਸੇਵਾ ਕੀਤੀਆਂ, ਮਨ ਰੂਪੀ ਸ਼ੀਸ਼ਾ ਸਫ਼ਾ ਹੋ ਜਾਂਦਾ ਹੈ। ਫਿਰ ਇਕਾਗਰ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਚਾਰ ਨਾਮ ਦਾ ਸਿਮਰਨ ਔਰ ਗੁਰੂ ਸੂਰ ਦਾ ਧਿਆਨ, ਇਹ ਚੀਜ਼ਾਂ ਮਨ ਨੂੰ ਇਕਾਗਰ ਕਰਨ ਵਾਸਤੇ ਮਦਦਗਾਰ ਹਨ। ਜਦੋਂ ਤਿੰਨ ਦੋਸ਼ ਦੂਰ ਹੋ ਜਾਣਗੇ, ਤੋ ਵਾਹਿਗੁਰੂ ਦਾ ਦੀਦਾਰ ਅੰਦਰੋਂ ਹੀ ਹੋਜੂ, ਜਿਵੇਂ ਸਿੱਧੇ ਸਾਫ਼ ਔਰ ਟਿਕੇ ਸ਼ੀਸ਼ੇ ਵਿੱਚ ਚਿਹਰਾ ਦਿਸ ਪੈਂਦਾ ਹੈ, ਅਤੇ ਆਪਣੇ ਸਵਾਸ ਵੀ ਪਿਓ ਜਾਣੇ ਸਾਰਾ। ਨਾਰਦ ਮੁਨ ਜੀ ਨੇ ਧਰੂ ਨੂੰ ਉਪਦੇਸ਼ ਕੀਤਾ ਧਿਆਨ ਦਾ, ਔਰ ਸਿਮਰਨ ਦਾ ਧਿਆਨ ਦੀ ਬਾਬਤ, ਸਿਮਰਨ ਦੀ ਬਾਬਤ ਕੁਛ ਵਿਚਾਰ ਆਈ ਸੀ ਕੱਲ, ਔਰ ਦੂਸਰੀ ਚੀਜ਼ ਧਿਆਨ ਹੋਇਆ ਕਰਦਾ, ਧਿਆਨ ਦੀ ਬਾਬਤ ਕਿਉਂ ਪ੍ਰਮਾਣ ਕੀਤਾ।
ਮਨ ਮੈਂ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ,
ਪਰਮੇਸ਼ਰ ਨੂੰ ਗੁਰੂ ਮਤ ਵਿੱਚ ਇੱਕ ਮੰਨੇ, ਗੁਰੂ ਅਤੇ ਪਰਮੇਸ਼ਰ ਇੱਕ ਹਨ। ਪਰਮੇਸ਼ਰ ਦਾ ਸਰੂਪ ਵੈਸੇ ਨਿਰਾਕਾਰ ਦੱਸਿਆ, ਨਿਰਾਕਾਰ ਵਸਤੂ ਉਹ ਹੁੰਦੀ ਹੈ ਜਿਹਦੀ ਕੋਈ ਸ਼ਕਲ ਸੂਰਤ ਨਾ ਹੋਵੇ, ਸੋ ਵਾਹਿਗੁਰੂ ਦਾ ਨਿਰਗੁਣ ਸਰੂਪ ਜੋ ਹੈ ਨਿਰਾਕਾਰ, ਸੋ ਸਰਗੁਣ ਸਰੂਪ ਨਿਰਾਕਾਰ ਦਾ ਧਿਆਨ ਨਹੀਂ ਹੁੰਦਾ, ਗਿਆਨ ਹੁੰਦਾ। ਸੋ ਇਉਂ ਸਾਕਾਰ ਦਾ ਧਿਆਨ, ਸਰਗੁਣ ਦਾ ਧਿਆਨ ਕਰਦੇ ਕਰਦੇ ਮਨ ਸੂਕਸ਼ਮ ਹੋ ਜਾਂਦਾ ਹੈ। ਹੋਰ ਜਿਹੜੀਆਂ ਚੀਜ਼ਾਂ ਮਨ ਦੇ ਅੰਦਰ ਆ ਕੇ ਮੈਂਟਲ ਪਿਕਚਰਸ ਬਣਦੀਆਂ ਹਨ, ਮਨ ਕੁਛ ਨਾ ਕੁਛ ਘਾੜਤ ਘੜੀ ਜਾਂਦਾ, ਦੇਖਦੇ ਨਹੀਂ ਇਕੱਠੇ ਪੈ ਝੌਂਟ ਖੜੀ, ਮਨ ਕੁਛ ਨਾ ਕੁਛ ਘਾੜਤ ਘੜੀ ਜਾਂਦਾ। ਇਹ ਆਪਣੀਆਂ ਮਾਨਸਿਕ ਤਸਵੀਰਾਂ ਬਣਾ ਬਣਾ ਆਪ ਹੀ ਕਲਪੀ ਜਾਂਦਾ, ਜਿਵੇਂ ਜੰਗਲੀ ਕੁੱਠ ਆਪਣੇ ਉੱਛੜ ਉਸਦੇ ਲੱਗਦੀ ਹੈ, ਉਹਨੂੰ ਇਹ ਭਰਮ ਪੈਂਦਾ ਮੇਰੇ ਕੋਈ ਡੰਡੇ ਮਾਰਦਾ ਹੈ, ਸੋ ਨੱਠਿਆ ਫਿਰਦਾ। ਇਸੇ ਤਰ੍ਹਾਂ ਮਨ ਆਪਣੇ ਖਿਆਲਾਤ ਨਾਲ ਹੀ ਦੁਖੀ ਹੁੰਦਾ, ਮਨ ਕਾਬੂ ਨਹੀਂ, ਮਨ ਬੇਬਸ ਹੈ। ਜਿੰਨਾ ਮਨ ਖਿੰਡਿਆ ਮਹਿਲਾ, ਜਿੰਨਾ ਮਨ ਬੇਬਸ ਆ ਉਹਨਾਂ ਜ਼ਿਆਦਾ ਦੁਖੀ ਹੁੰਦਾ ਇਨਸਾਨ। ਜਿੰਨਾ ਮਨ ਸ਼ੁੱਧ ਹੋ ਜਾਵੇ ਔਰ ਇਕਾਗਰ ਹੋ ਜਾਵੇ ਔਰ ਮਨ ਕਾਬੂ 'ਚ ਆ ਜਾਵੇ, ਉਤਨਾ ਜ਼ਿਆਦਾ ਇਹਨੇ ਸੁਖੀ ਔਰ ਸ਼ਾਂਤ ਹੋਣਾ। ਤਾਂ ਤਾਂ ਸਾਰਾ ਮਨ ਦੇ ਨਾਲ ਖੜ ਮੰਮਾ ਮਨ ਸਿਉਂ ਕਾਜ ਹੈ ਮਨ ਸਾ ਦੇ ਸਿੱਧ ਹੋਵੇ, ਮਨੀ ਮਨ ਸਿਉਂ ਕਹੀ ਕਬੀਰਾ ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਹਨਾਂ ਰਹੇ ਤਾਂ ਤੀਨ ਲੋਕ ਹੀ ਫਾਤੇ। ਇਹ ਮਨ ਖਿੰਡਿਆ ਮਹਿਲਾ ਬਾਹਰ ਨੱਠਿਆ ਫਿਰ ਅਤਿਅੰਤ ਦੁਖੀ, ਜਦੋਂ ਇਕੱਠਾ ਹੋ ਜਾਂਦਾ ਤਿੰਨੇ ਲੋਕ ਹੁੰਦੀਆਂ ਹੱਥੇ ਔਲਾ ਪੈ ਦੀ। ਇਹਨੇ ਮਨ ਦੇ ਇਕੱਠਾ ਸ਼ੁੱਧ ਹੋਣ ਦੇ ਵਿੱਚ ਬੜੀਆਂ ਸ਼ਕਤੀਆਂ ਔਰ ਸੁੱਖ ਹਨ। ਸੋਇਓਂ ਸੋ ਜਿਹੜਾ ਮਨ ਬਹੁਤ ਸਾਰੇ ਖਿਆਲਾਤ ਅੰਦਰ ਉਠਾਉਂਦਾ ਰਹਿੰਦਾ ਹੈ, ਬਿਲਾ ਵਜੇ ਮੈਂਟਲ ਪਿਕਚਰਸ ਬਣਾਈ ਜਾਂਦਾ ਹੈ, ਉਹਨਾਂ ਨੂੰ ਦੂਰ ਕਰਨ ਵਾਸਤੇ ਗੁਰੂ ਸਰੂਪ ਦਾ, ਗੁਰੂ ਮੂਰਤ ਦਾ ਅੰਦਰ ਧਿਆਨ ਧਰ ਕੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਣਾ ਹੈ। ਇਹ ਚੀਜ਼ ਜਦੋਂ ਅੰਦਰ ਪੂਰੀ ਆ ਗਈ, ਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ, ਜਦੋਂ ਉਹ ਮੂਰਤ ਹਿਰਦੇ ਵਿੱਚ ਆ ਗਈ, ਮਨ ਟਿਕ ਗਿਆ, ਮਨ ਸ਼ਾਂਤ ਸੁਖੀ ਠੰਡਾ ਠਾਰ ਹੋ ਜਾਂਦਾ, ਸਾਰੀਆਂ ਕਲਪਨਾਵਾਂ ਦੂਰ ਹੋ ਜਾਂਦੀਆਂ ਹਨ, ਅਤੇ ਸਾਕਾਰ ਦਾ ਧਿਆਨ ਜਿਹੜਾ ਹੈ ਇਹਨਾਂ ਸਾਰੀਆਂ ਕਲਪਨਾਵਾਂ ਨੂੰ ਖਾ ਜਾਂਦਾ ਹੈ। ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਫਜ਼ੂਲ ਖਿਆਲਾਤ ਨੂੰ ਇਸ ਧਿਆਨ ਨੇ, ਸਾਕਾਰ ਧਿਆਨ ਨੇ ਕੱਟਣਾ। ਭਾਵੇਂ ਤਿੰਨ ਕਿਸਮ ਦੀ ਉਪਾਸ਼ਨਾ ਨਹੀਂ ਹੈ, ਸਰਗੁਣ ਉਪਾਸ਼ਨਾ ਹੈ, ਅਦਿੰਗਰ ਉਪਾਸ਼ਨਾ, ਅਹਿੰਗਰ ਉਪਾਸ਼ਨਾ। ਸਰਗੁਣ ਉਪਾਸ਼ਨਾ ਗੁਰੂ ਸਰੂਪ ਦਾ ਧਿਆਨ ਹੀ ਹੈ, ਚਿੱਤ ਆਦਤ ਆਪਣੇ ਆਪਣੇ ਚਿੱਤ ਕਰਦੇ ਹੀ, ਅਤੇ ਅਦਿੰਗਰ ਉਪਾਸ਼ਨਾ ਤਾਂ ਉਦੋਂ ਆਉਂਦੀ ਜਦੋਂ ਸਭ ਗੋਬਿੰਦ ਦੇਖਣ ਲੱਗ ਪੈਂਦਾ, ਸਭ ਗੋਬਿੰਦ ਹੈ, ਅਤੇ ਅਹਿੰਗਰ ਉਪਾਸ਼ਨਾ ਆਪਣੇ ਨਿਸ਼ਰੂਪ ਦਾ ਧਿਆਨ। ਐਸਾ ਇਉਂ ਕਰਕੇ ਇਹ ਉਪਾਸ਼ਨਾ ਪਹਿਲੇ ਜਿਹੜੀ ਸਰਗੁਣ ਉਪਾਸ਼ਨਾ ਹੈ, ਇੱਥੋਂ ਹੀ ਮਨ ਨੂੰ ਇਕੱਠਾ ਕਰਨ ਦੇ ਵਾਸਤੇ ਪਹਿਲੇ ਸਾਧਨ ਔਰ ਮਦਦ ਮਿਲਦੀ ਹੈ, ਸਿਮਰਨ ਨਾਮ ਦਾ, ਗੁਰਮੰਤਰ ਦਾ, ਔਰ ਧਿਆਨ ਗੁਰੂ ਮੂਰਤੀ ਦਾ। ਇਹ ਸਾਰਿਆਂ ਸ਼ਾਸਤਰਾਂ ਦਾ ਤੱਤ ਹੈ, ਮੁੱਢ ਹੈ। ਇਸੀ ਤਰ੍ਹਾਂ ਧਿਆਨ ਦੇ ਵੀ ਬਹੁਤ ਸਾਰੇ ਤਰੀਕੇ ਹਨ, ਆਪਣੇ ਆਪ ਧਿਆਨ ਵੀ ਨਹੀਂ ਹੁੰਦਾ। ਹਾਂ, ਧਿਆਨ ਚਰਨਾਂ ਦਾ, ਕਿਤੇ ਚਿਹਰੇ ਦਾ, ਕਿਤੇ ਹੁੰਦਾ, ਬਾਜ ਧਿਆਨ ਹੈ, ਅੰਤਰੀਵ ਧਿਆਨ ਹੈ, ਬਾਜ ਧਿਆਨ ਅੰਤਰੀਵ ਧਿਆਨ ਦੀ ਤਿਆਰੀ ਹੈ। ਇਸੀ ਤਰ੍ਹਾਂ ਇਹ ਜਿਹੜੀਆਂ ਗੱਲਾਂ ਹਨ, ਇਹ ਜਿਹੜੇ ਤਰੀਕੇ ਹਨ, ਅਧਿਕਾਰੀ ਜਿਨ੍ਹਾਂ ਨੂੰ ਸ਼ੌਕ ਵਾਲਿਆਂ ਨੂੰ ਅਧਿਕਾਰ ਦੇ ਮੁਤਾਬਕ ਸਤਿਪੁਰਸ਼ਾਂ ਤੋਂ ਪ੍ਰਾਪਤ ਹੋਇਆ ਕਰਦੇ ਹਨ। ਪਰ ਇੱਥੇ ਸਵਾਲ ਪੈਦਾ ਹੁੰਦਾ ਹੈ, ਕਈ ਕਹਿੰਦੇ ਲਓ ਜੀ ਸਾਕਾਰ ਦੀ ਜਿਹੜੀ ਪੂਜਾ ਹੈ ਤਾਂ ਬੁੱਧ ਪ੍ਰਸਤੀ ਹੋ ਗਈ, ਬੁੱਧ ਪ੍ਰਸਤੀ ਹੋ ਗਈ, ਬੁੱਧ ਪ੍ਰਸਤੀ ਗੁਰੂ ਘਰ ਦੇ ਵਿੱਚ ਮਨਾ ਹੈ, ਇਉਂ ਕਹਿੰਦੇ ਸਾਸਨ ਮਨ ਲਓ ਵੀ ਬੁੱਧ ਪ੍ਰਸਤੀ ਹੈ, ਗੁਰੂ ਦੀ ਮੂਰਤ ਦਾ ਧਿਆਨ ਕਰਨਾ ਬੁੱਧ ਪ੍ਰਸਤੀ ਹੈ। ਪਰ ਇਹ ਗੱਲ ਕੌਣ ਕਹਿ ਸਕਦਾ, ਜਿਸ ਦੀ ਬਿਰਤੀ ਨਿਰਾਕਾਰ ਦੇ ਵਿੱਚ ਅਸਥਿਤ ਹੁੰਦੀ ਹੋਵੇ ਉਹ ਤਾਂ ਕਹਿ ਸਕਦਾ, ਜਿਹਦਾ ਮਨ ਹੋਰ ਬੁੱਤਾਂ ਦੇ ਵਿੱਚ ਨੱਠਿਆ ਫਿਰਦਾ ਹੈ ਉਹਦੇ ਕਹਿਣ ਦਾ ਕੀ ਅਧਿਕਾਰ ਹੈ ਇਸ ਗੱਲ ਨੂੰ, ਜਿਹਦਾ ਮਨ ਹੋਰ ਬੁੱਤਾਂ ਵਿੱਚ ਹੀ ਨੱਠਿਆ ਫਿਰਦਾ। ਬੁੱਤ ਕਹਿੰਦੇ ਕਿਸੇ ਸ਼ਕਲ ਨੂੰ, ਕਿਸੇ ਚੀਜ਼ ਨੂੰ, ਬੁੱਤ ਮਕਾਨ ਬੁੱਤ ਹੈ ਉਹਦੇ ਵਿੱਚ ਜਿਹਦਾ ਪਿਆਰ ਹੈ ਉਹ ਇਹ ਕੀ ਕਹਿ ਸਕਦਾ, ਧਨ ਬੁੱਤ ਹੈ ਉਹਦੇ ਧਨ ਵਿੱਚ ਜਿਹਦਾ ਪਿਆਰ ਉਹ ਇਹ ਗੱਲ ਕਹਿਣ ਦਾ ਕੀ ਅਧਿਕਾਰ ਰੱਖਦਾ, ਇਸਤਰੀ ਬੱਚੇ ਇਹ ਵੀ ਬੁੱਤਨ, ਇਹਨਾਂ ਵਿੱਚ ਜਿਹਦਾ ਪਿਆਰ ਉਹ ਕੀ ਕਹਿ ਸਕਦਾ। ਜਿਹੜੇ ਬੁੱਤ ਪਤਾ ਕਿੱਧਰ ਲੈ ਜਾਂਦੇ, ਜਿਹੜੇ ਬੁੱਤ ਕਈਆਂ ਨਿਸ਼ਿਧ ਜੁਨੀਆਂ 'ਚ ਲੈ ਜਾਂਦੇ ਟਾਈਮ ਦੇ ਉਹਦਾ। ਤ੍ਰਿਲੋਚਨ ਜੀ ਤੋਂ ਪੁੱਛਿਆ ਕਿਸੇ ਮੌਕੇ, ਵੀਰ ਜੀ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਅੱਜ ਤੇ ਅਮਰ ਹੈ, ਇਹ ਜਨਮਣ ਦੇ ਚੱਕਰ ਕਿਉਂ ਫਿਰਦਾ? ਤ੍ਰਿਲੋਚਨ ਜੀ ਕਹਿੰਦੇ ਠੀਕ ਹੈ, ਇਹ ਆਤਮ ਸ਼ਹਿਜ਼ਾਦਾ ਹੈ, ਜੀਵ ਜਿਹੜਾ ਹੈ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਦਾ ਪੁੱਤਰ ਹੈ, ਯਾਨੀ ਇਹ ਕੋਲ ਆਤਮ ਸ਼ਹਿਜ਼ਾਦਾ ਹੈ, ਇਹ ਅੱਜ ਤੇ ਅਮਰ ਹੈ, ਉਹ ਜਿਹਾ ਸੁਭਾਵ ਰੱਖਦਾ ਹੈ, ਲੇਕਿਨ ਵਾਸ਼ਨਾ ਜਿਤਨੀ ਦੇਰ ਤੱਕ ਹੈ ਉਤਨੀ ਦੇਰ ਤੱਕ ਉਹ ਜਿਹੇ ਜਨਮ ਧਾਰਦਾ ਹੈ, ਉਈਆਂ ਹੀ ਸ਼ਕਲਾਂ ਧਾਰ ਕੇ ਉਹ ਜਿਹੇ ਕਰਤੱਵ ਕਰਦਾ ਹੈ। ਦ੍ਰਿਸ਼ਟਾਂਤ, ਇੱਕ ਕੋਈ ਸ਼ਹਿਜ਼ਾਦਾ ਕਿਸੇ ਰਾਜਾ ਦਾ, ਉਹ ਆਪਣੇ ਬੈਡਰੂਮ ਚ ਗਿਆ, ਉਹਦੇ ਚਿੱਤ ਵਿੱਚ ਖਿਆਲ ਪੈਦਾ ਹੋਇਆ ਮੈਂ ਫਲਾਂ ਜੰਗਲ ਵਿੱਚ ਚੱਲ ਕੇ ਸ਼ਿਕਾਰਾਂ ਦਾ ਸ਼ੁਗਲ ਖਾਂ, ਆਪਣੇ ਅਮਲੇ ਫੈਲੇ ਨੂੰ ਹੁਕਮ ਕਰ ਦਿੰਦਾ ਉੱਥੇ ਤੰਬੂ ਲਾ ਦਿਉ, ਸਾਰਾ ਅਮਲਾ ਮੇਰਾ ਉੱਥੇ ਹਾਜ਼ਰ ਹੋ ਜਾਏ, ਇਤਨੇ ਦਿਨ ਤੱਕ ਉੱਥੇ ਐਸਾ ਖੇਲ ਕਰਨ ਉੱਥੇ ਪਹੁੰਚ ਜਾਂਦਾ, ਉੱਥੋਂ ਵੀ ਚਿੱਤ ਅੱਕ ਗਿਆ, ਚਲੋ ਹੁਣ ਚੱਲ ਕੇ ਕ੍ਰਿਕਟ ਦਾ ਖੇਡ ਕੇ ਕ੍ਰਿਕਟ ਗਰਾਊਂਡ ਵਿੱਚ ਆ ਜਾਂਦਾ, ਉੱਥੇ ਕਈ ਦਿਨ ਖੇਲ ਹੁੰਦਾ, ਫਿਰ ਥੱਕ ਗਏ ਚਲੋ ਹੁਣ ਸ਼ਤਰੰਜ ਖੇਡੀ, ਉੱਥੋਂ ਵੀ ਥੱਕ ਗਿਆ ਤਾਸ਼ ਖੇਡੇ, ਫਿਰ ਚਲੋ ਥੱਕ ਕੇ ਬੈਡਰੂਮ ਚੱਲ ਕੇ ਸੌਂ ਜਾਂਦਾ, ਜਿੰਨੀ ਦੇਰ ਤੱਕ ਤੁਰਨਾ ਉੱਠੀਗੇ ਉਹੋ ਜਿਹਾ ਕੰਮ ਕਰੀਂਗੇ, ਤੁਰਨਾ ਬੰਦ ਹੋ ਗਿਆ ਆਪਣੇ ਆਰਾਮ ਕੀਤਾ, ਫਿਰ ਸਾਰੇ ਕੰਮ ਹੋ ਗਏ। ਇਸੇ ਤਰ੍ਹਾਂ ਜਿਤਨੀ ਦੇਰ ਤੱਕ ਦੀ ਵਾਸ਼ਨਾ ਹਨ ਉਤਨੀ ਦੇਰ ਤੱਕ ਵਾਰ ਵਾਰ ਸੁਖੀ ਹੋਣ ਦੀ ਇੱਛਾ ਰੱਖ ਕੇ ਜਨਮ ਹਾਰਦਾ, ਜੰਮਦਾ, ਮਰਦਾ, ਬਲਕਿ ਅਨੇਕ ਨਿਸ਼ਿਧ ਜੋਨੀਆਂ 'ਚ ਫਿਰਦਾ ਹੈ। ਫਿਰ ਇਹ ਪੁੱਛਿਆ ਕਿਹੜੀ ਕਿਹੜੀ ਵਾਸ਼ਨਾ ਕਿਸ ਜਨਮ ਦਾ ਹੇਤੂ ਹੈ, ਉਹ ਵੀ ਫਿਰ ਬੋਲ ਕੇ ਦੱਸੋ, ਸ਼ਬਦ ਉਚਾਰਨ ਕਰਕੇ ਦੱਸਿਆ ਤ੍ਰਿਲੋਚਨ ਜੀ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਨਹੀਂ ਜੁਮਰੈ, ਸਰਪ ਜੋਨ ਬਲ ਬਲਬ ਤਰੈ, ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਮਰਨ ਵੇਲੇ ਜੀ ਦਾ ਖਿਆਲ ਧਨ ਵਿੱਚ ਰਹਿ ਗਿਆ, ਬੁੱਤ ਪ੍ਰਸਤੀ ਅਤੇ ਅਟੰਗਨ ਕਰਨ ਵਾਲੇ ਦਾ ਖਿਆਲ ਦੇਣ, ਅੰਤਕਾਲ ਜੀ ਦਾ ਖਿਆਲ ਮਾਇਆ ਧਨ ਵਿੱਚ ਰਹਿ ਗਿਆ, ਕੋਈ ਸ਼ਕਤੀ ਨਹੀਂ ਜਿਹੜੀ ਉਸਨੂੰ ਸੱਪ ਜੋਨ ਤੋਂ ਬਚਾ ਲਵੇ, ਜ਼ਰੂਰ ਸੱਪ ਬਣੇਗਾ ਉਹ। ਮਰਨ ਵੇਲੇ ਜੀ ਦਾ ਖਿਆਲ ਲੱਗਿਆ ਇੰਨਾ ਧਨ ਮੇਰਾ ਬੈਂਕ 'ਚ ਰਹਿ ਗਿਆ, ਇੰਨਾ ਉਹ ਤੋਂ ਲੈਣਾ ਸੀ, ਆਹ ਹੋ ਗਿਆ, ਕਿਸੇ ਸ਼ਕਲ ਵਿੱਚ ਧਨ ਵਿੱਚ ਖਿਆਲ ਰਹੇ ਜੇ ਸੱਸ ਉਹਨੂੰ ਸੱਪ ਦੀ ਜੋਨ ਨਹੀਂ ਮਿਲਦੀ। ਅੱਗੇ ਜਿਸ ਦਾ ਖਿਆਲ ਅੰਤਕਾਲ ਵਿੱਚ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੁਮਰੇ, ਵਿਸ਼ਵਾ ਜੋਨ ਬਲ ਉੱਤਰ। ਅਤੇ ਅਖੀਰ ਜੀ ਦਾ ਖਿਆਲ ਇਸਤਰੀ ਵਿੱਚ ਰਹਿ ਗਿਆ, ਇਹ ਆਦਮੀ ਵਿੱਚ ਰਹਿ ਜਾਵੇ, ਉਹਨੂੰ ਜ਼ਰੂਰ ਵਿਸ਼ਵਾ ਜੋਨ ਨਹੀਂ ਮਿਲਦੀ ਹੈ। ਇਸ ਗੱਲ ਨੂੰ ਕੋਈ ਵੀ ਮੇਟਣ ਸਮਰੱਥ ਨਹੀਂ, ਇਹ ਈਸ਼ਵਰੀ ਨੇਤ ਹੈ, ਕਾਨੂੰਨ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੁਮਰੇ, ਸ਼ੁਕਰ ਜੋਨ ਬਲ ਉੱਤਰ। ਜਿਹਦਾ ਪੁੱਤਰਾਂ ਦੀਆਂ ਜੀ ਖਿਆਲ ਰਹਿ ਗਿਆ, ਸੂਰੀ ਬਣਦਾ, 12 ਬੱਚੇ ਹੁੰਦੇ, ਸੂਰੀ ਅਤੇ ਗੰਦਾ ਖਾਂਦਾ, ਇਹੋ ਜਿਹੀ ਜੋਨੀ। ਫਿਰ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੋ, ਪ੍ਰੇਤ ਜੋਨ ਹੁੰਦਾ, ਜਿਹਦਾ ਖਿਆਲ ਮੰਦਰਾਂ ਮਕਾਨਾਂ 'ਚ ਰਹਿ ਗਿਆ ਉਹ ਪ੍ਰੇਤ ਬਣਦਾ। ਤਾਂ ਤੇ ਇਹ ਸਾਰੀਆਂ ਜਿਹੜੀਆਂ ਇਹ ਵੀ ਬੁੱਧ ਹੀ ਹਨ, ਇਹ ਵੀ ਸ਼ਕਲਾਂ ਹੀ ਹਨ, ਇਹਨਾਂ ਤੋਂ ਉੱਚਾ ਉਠਾ ਕੇ ਗੁਰੂ ਸਰੂਪ ਦੇ ਧਿਆਨ ਵਿੱਚ ਜਿਹੜਾ ਸਰੀਰ ਛੱਡਦਾ ਉਹ ਕਿੱਥੇ ਜਾਊ, ਉਹ ਗੁਰੂ ਕੇ ਲੋਕ ਨੂੰ ਜਾਊ, ਸੱਚਖੰਡ ਨੂੰ ਜਾਊ। ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੁਮਰੇ, ਬਦਲ ਤ੍ਰਿਲੋਚਨ ਤੇ ਨਰਮੁਕਤਾ ਪਿਤਾਂਬਰ ਵਾਂ ਕੇ ਹਿਰਦੇ ਵਸ। ਤਾਂ ਤੇ ਇਹ ਜਿਹੜਾ ਬੁੱਤ ਹੈ ਸਾਧ ਸਿੰਘ, ਸਾਰੇ ਦੁੱਖਾਂ ਨੂੰ ਭੁੱਟਣ ਵਾਲਾ ਹੈ, ਮੰਨ ਲਓ ਥੋੜ੍ਹੀ ਦੇਰ ਵਾਸਤੇ ਬੁੱਤ ਪ੍ਰਸਤੀ ਹੈ, ਮੁਕਤੀ ਧੱਕੇ ਨਾਲ ਨਹੀਂ ਹੈ, ਦੁੱਖਾਂ ਤੋਂ ਵਰੀ ਧੱਕੇ ਨਾਲ ਨਹੀਂ ਹੁੰਦਾ, ਕਾਨੂੰਨ ਹੈ, ਅਰਬੀ ਕਾਨੂੰਨ ਦੁਆਰਾ ਹੁੰਦਾ। ਕਿਉਂ ਦੱਸਦੇ ਨੇ, ਬੁੱਤ ਪ੍ਰਸਤੀ ਕਰਦੇ ਕਰਦੇ ਖੁਦਾ ਪ੍ਰਸਤ ਬਣ ਗਏ, ਖੁਦਾ ਪ੍ਰਸਤੀ ਕਰਦੇ ਕਰਦੇ ਖੁਦ ਪ੍ਰਸਤ ਬਣ ਗਏ, ਖੁਦ ਪ੍ਰਸਤੀ ਕਰਦੇ ਕਰਦੇ ਖੁਦ ਮਸਤ ਬਣ ਗਏ। ਹੌਲੀ ਹੌਲੀ ਕਿਉਂ ਹੌਲੀ, ਇਸ ਬਿਰਤੀ ਨੇ ਆਪਣੇ ਆਪੇ ਵਿੱਚ ਆਤਮਾ ਦੇ ਵਿੱਚ ਲੀਨ ਹੋਣਾ ਹੈ। ਅਤੇ ਖਿਆਲ ਕਰੋ ਗੁਰੂ ਮੂਰਤ ਦਾ ਮਤਲਬ ਖਿਆਲਾਤ ਜਿਹੜੇ ਫਜ਼ੂਲ ਉੱਠਦੇ ਹਨ, ਪੂਰੇ ਉੱਠਦੇ ਹਨ, ਇੱਧਰ ਉੱਧਰ ਬੇਚੈਨ ਕਰਦੇ ਨੇ ਮਨ ਨੂੰ, ਉਹ ਜਦੋਂ ਗੁਰੂ ਸਰੂਪ ਦੇ ਧਿਆਨ ਵਿੱਚ ਅੰਦਰ ਮਹਿਵ ਹੋ ਜਾਏਗਾ, ਸਾਰੇ ਉਹ ਧਿਆਨ ਖਤਮ ਹੋ ਕੇ ਸਿਮਰਨ ਧਿਆਨ ਦੁਆਰਾ ਇੱਕ ਥਾਂ ਬਿਰਤੀ ਟਿਕ ਜਾਏਗੀ। ਉਹਦੀ ਅਵਸਥਾ ਤਾਂ ਇਹ ਦੱਸੀਏ, ਗੁਰੂ ਕੀ ਮੂਰਤ ਹਿਰਦੇ ਵਸਾਏ, ਜੋ ਇੱਛੇ ਹੋਰ ਕਹਿਣਾ, ਜੋ ਇੱਛੇ ਸੋਈ ਫਲ ਪਾਏ, ਕਿਤਨੀ ਤਾਕਤ ਹੈ। ਸੋ ਇਸ ਨੂੰ ਬੁੱਤਪ੍ਰਸਤੀ ਕਹਿਣਾ ਹੈਰਾਨੀ ਦੀ ਗੱਲ ਹੈ। ਹਾਂ, ਬੁੱਤਪ੍ਰਸਤੀ ਉਹ ਕਹਿ ਸਕਦਾ ਹੈ ਜਿਹੜਾ ਬ੍ਰਹਮ ਗਿਆਨੀ ਹੈ, ਜਿਸ ਦੀ ਬਿਰਤੀ ਨਿਰਾਕਾਰ ਚਿਰਾਕਾਸ਼ ਵਿੱਚ ਸਥਿਤ ਹੋ ਚੁੱਕੀ ਹੋਈ ਹੈ, ਉਹ ਇਸ ਗੱਲ ਨੂੰ ਕਹਿ ਸਕਦਾ ਹੈ। ਪਰ ਉਹ ਕਹਿੰਦਾ ਨਹੀਂ, ਉਹ ਜਾਣਦੇ ਨੇ ਵੀ ਇਸ ਤਰੀਕੇ ਫਿਰ ਇੱਥੇ ਪਹੁੰਚੀਂਦਾ ਹੈ, ਉਹ ਕਿਵੇਂ ਕਹਿੰਦੇ, ਕਹਿਣ ਵਾਲੇ ਜਿਹੜੇ ਹਨ ਉਹ ਕਮਾਉਂਦੇ ਨਹੀਂ ਹਨ, ਉਸ ਰੌਲਾ ਰੌਲਾਈਏ ਸਵਾਲ ਹੀ ਚੱਕੜੀ ਚੱਕੜੀ, ਇਹਨੂੰ ਜ਼ਿਆਦਾ ਕੁਛ ਨਹੀਂ ਲੋਕਾਂ ਦੇ ਪਾਸ। ਤਾਂ ਤੇ ਆਓ ਗੁਰੂ ਮੂਰਤ ਦਾ ਧਿਆਨ ਔਰ ਨਾਮ ਦਾ ਗੁਰਮੰਤਰ ਦਾ ਸਿਮਰਨ, ਇਹ ਜਾਇਜ਼ ਗੱਲ ਮਨ ਦੀ ਸਥਿਤੀ ਵਾਸਤੇ ਰੱਖੀ ਹੋਈ ਹੈ।
ਮਨ ਮੇ ਧਰੀਏ ਧਿਆਨ ਗੁਰਾਂ ਦੀ, ਧਿਆਨ ਗੁਰਾਂ ਦੀ।
ਅੰਤਰਮੁਖ ਹੋਣ ਵਾਸਤੇ ਇਸ ਸ਼ੀਸ਼ੇ ਨੂੰ ਬਿਲਕੁਲ ਵਾਹਿਗੁਰੂ ਦੇ ਦੀਦਾਰ ਵਾਸਤੇ ਖਾਲੀ ਕਰਨਾ, ਸਫਾ ਕਰਨਾ। ਸੋ ਚਤੁਰਭੁਜ ਦਾ ਧਿਆਨ ਦੱਸਿਆ ਔਰ ਖੁਸ਼ ਮੰਤਰ ਦਾ ਜਾਪ ਦੱਸਿਆ, ਪ੍ਰਾਣਾਯਾਮ ਮਾਰਗ ਦੱਸਿਆ। ਤਾਂ ਧਰੂਣ ਨੇ ਜਿਸ ਵਕਤ ਇਹ ਸਿੱਖਿਆ ਲਈ ਨਾਰਦ ਜੀ ਦੇ, ਇਸਦੇ ਅਨੁਸਾਰ ਸ਼ੌਕ ਤਾਂ ਹੈ ਹੀ ਸੀ, ਲਗਨ ਤਾਂ ਜ਼ਬਰਦਸਤ ਸੀ ਉਹਦੇ ਚਿੱਤ ਵਿੱਚ। ਸੋ ਸ਼ੌਕ ਦੇ ਨਾਲ ਦਿਨ ਰਾਤ ਉਸੇ ਤਰੀਕੇ ਸਿਰ ਆਹਿਸਤਾ ਆਹਿਸਤਾ ਅਭਿਆਸ ਵਧਾਉਣਾ ਸ਼ੁਰੂ ਕੀਤਾ। ਕੋਈ ਕੰਮ ਜਿਹੜੇ ਕਰਨ ਵਾਲੇ ਸਿਆਣੇ ਪੁਰਸ਼ ਕਰਦੇ ਨੇ, ਆਹਿਸਤਾ ਆਹਿਸਤਾ ਉਸਦਾ ਅਭਿਆਸ ਕੀਤਾ ਜਾਵੇ, ਖੇਦ ਨਹੀਂ ਹੁੰਦਾ, ਤਕਲੀਫ ਨਹੀਂ ਹੁੰਦੀ ਔਰ ਸਫਲਤਾ ਅੱਛੀ ਹੁੰਦੀ ਹੈ। ਸੋ ਇੱਕ ਲੱਤੀ ਬਹੁਤ ਜ਼ਿਆਦਾ ਖੇਚਲ ਕਰ ਦਿੱਤੀ ਜਾਵੇ, ਜ਼ਿਆਦਾ ਅਭਿਆਸ, ਉਹ ਫਿਰ ਅਕਸਰ ਨੁਕਸਾਨਦੇਹ ਹੁੰਦੇ ਹੀ। ਹੌਲੀ 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 ਸਟੈਪ ਬਾਈ ਸਟੈਪ ਬਣਾਉਣਾ ਸ਼ੁਰੂ ਕੀਤਾ ਧਰੂ ਨੇ। ਉਸ ਧਿਆਨ ਦੁਆਰਾ ਪ੍ਰਾਣਾਯਾਮ ਸ਼ੁਰੂ ਕੀਤਾ, ਹੌਲੀ 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 ਮਨ ਟਿਕਦਾ 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 ਇਕਾਗਰਤਾ ਪਕੜਦਾ ਚਲਾ ਗਿਆ। ਆਖਰੀ ਸਟੇਜ 'ਤੇ ਮਨ ਬਿਲਕੁਲ ਅਮਨ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ, ਯਾਨੀ ਮਨ ਕੀ ਹੈ, ਸਿੰਗਲ ਵਿਕਲ ਥੋਟ ਟ੍ਰਿਪਸ। ਜਿਵੇਂ ਸਰੋਵਰ ਦੇ ਵਿੱਚ ਕਿਸੇ ਤਲਾਅ ਦੇ ਵਿੱਚ ਹਵਾ ਦੇ ਵੇਗ ਨਾਲ ਲਹਿਰਾਂ ਉੱਠਣ ਲੱਗ ਪੈਂਦੀਆਂ, ਉਸਦੀ ਸਤਾ ਨੂੰ ਬੇਚੈਨ ਕਰ ਦਿੰਦੀਆਂ। ਅਗਰ ਹਵਾ ਹੌਲੀ ਹੌਲੀ ਘੱਟਦੀ 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 ਬਿਲਕੁਲ ਬੰਦ ਹੋ ਜਾਏ, ਉਹ ਲਹਿਰਾਂ ਵੀ ਬੰਦ ਹੋ ਜਾਂਦੀ, ਉਹ ਜਿਹੜੀ ਤਲਾਅ ਦੀ ਸਤਾ ਵੀ ਕੁਛ ਸ਼ਾਂਤ ਹੋ ਜਾਂਦੀ। ਇਸੀ ਤਰ੍ਹਾਂ ਮਨ ਦੀ ਹਾਲਤ, ਮਨ ਦੇ ਵਿੱਚ ਫੁਰਨੇ ਉੱਠੀ ਜਾਣੇ, ਫੁਰਨੇ ਉੱਠੇ ਜਿੰਨੇ ਮਹਿਲ ਕੰਮਾਂ ਵਿੱਚ ਇਨਸਾਨ ਬੁਰੀ ਸੰਗਤ ਵਿੱਚ ਮੂਵ ਕਰਦਾ ਹੈ, ਬੁਰੇ ਲਿਟੇਚਰ ਪੜ੍ਹਦਾ ਹੈ, ਉਨਾ ਜਿਹੜੇ ਫੁਰਨੇ ਬੁਰੇ ਔਰ ਛੇਤੀ ਛੇਤੀ ਉੱਠਣਗੇ, ਉਨਾ ਜ਼ਿਆਦਾ ਮਨ ਨੂੰ ਬੇਚੈਨ ਕਰਨਗੇ, ਮਨ ਨੂੰ ਦੁਖੀ ਕਰਨਗੇ। ਜਿਉਂ ਜਿਉਂ ਫਿਰ ਸਤਸੰਗ ਕਰਦਾ ਹੌਲੀ ਹੌਲੀ, ਇਹਦਾ ਮਨ ਸ਼ੁੱਧ ਹੁੰਦਾ, ਖਿਆਲ ਸਵੱਛ ਹੁੰਦੇ ਚਲੇ ਜਾਂਦੇ ਨੇ ਔਰ ਭਜਨ ਬਾਣੀ ਵੱਲ ਪ੍ਰਵਿਰਤੀ ਹੁੰਦੀ ਹੈ। ਇਹ ਮਨ ਟਿਕਦਾ 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 ਹੌਲੀ ਹੌਲੀ ਜਿਉਂ ਜਿਉਂ ਅਭਿਆਸ ਕਰਦਾ ਬਿਲਕੁਲ ਇਕਾਗਰ, ਆਖਰੀ ਸਟੇਜ ਮਨ ਦੀ ਅਮਨ ਅਵਸਥਾ ਹੋ ਜਾਣੀ ਹੈ, ਬਿਲਕੁਲ ਫੁਰਨੇ ਬੰਦ ਹੋ ਜਾਣੇ, ਇੱਕ ਰਸ ਯਾਨੀ ਅਫੁਰ ਅਵਸਥਾ ਹੋਣੀ। ਇਉਂ ਕਰਕੇ ਤਨੂੰ ਨੇ ਆਹਿਸਤਾ ਆਹਿਸਤਾ ਅਭਿਆਸ ਵਧਾਉਣਾ ਸ਼ੁਰੂ ਕੀਤਾ। ਕਰਦੇ ਕਰਦੇ ਥੋੜ੍ਹਾ ਥੋੜ੍ਹਾ ਵਧਦੇ 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 ਕਾਫੀ ਦੇਰ ਦੇ ਵਿੱਚ ਉਹਦਾ ਮਨ ਬਿਲਕੁਲ ਅਚਲ ਹੋ ਗਿਆ, ਯਾਨੀ ਨਿਰਵਿਕਲਪ ਸਮਾਧ ਵਿੱਚ ਲੀਨ ਹੋ ਗਿਆ। ਯਾਤਾ ਧਿਆਨ ਦੇ ਪਹਿਲੇ ਤ੍ਰਿਪਤੀ ਹੁੰਦੀ ਹੈ, ਮਨ ਦੇ ਤਿੰਨ ਹਿੱਸੇ, ਵੈਸੇ ਮਨ ਦੇ ਤਾਂ ਲੱਖਾਂ ਟੁਕੜੇ ਹੋਏ ਹੋਏ ਨੇ, ਮਨ ਦੇ ਤਿੰਨ ਹਿੱਸੇ ਹੋਏ, ਪਹਿਲਾਂ ਯਾਤਾ ਧਿਆਨ ਤੇ ਤਿੰਨ ਹਿੱਸਿਆਂ ਵਿੱਚ ਇਹਨੂੰ ਲਿਆਉਣਾ, ਕਿਉਂ ਤਾਂ ਉਸੇ ਇੱਕ ਕਰ ਦੇਣਾ ਹੈ। ਇਉਂ ਕਰਦੇ 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 ਸੋ ਅਖੀਰ ਮਨ ਜਿਹੜਾ ਹੈ ਬਿਲਕੁਲ ਨੁੱਧ ਹੋਣ ਲੱਗ ਪਿਆ। ਇਸ ਅਵਸਥਾ ਦੇ ਵਿੱਚ ਇਹਦੀ ਅਵਸਥਾ ਦੇਵਤਾਵਾਂ ਤੋਂ ਵੀ ਸੱਚੀ ਹੁੰਦੀ ਹੈ, ਇੰਦਰ ਨੂੰ ਫਿਕਰ ਪੈਂਦਾ ਜੋ ਕੋਈ ਤਪੱਸਿਆ ਕਰਦਾ ਹੈ, ਸਵਰਗ ਦਾ ਰਾਜਾ ਇੰਦਰ। ਉਸਨੇ ਕੋਸ਼ਿਸ਼ ਕੀਤੀ ਵੀ ਇਸ ਨੂੰ ਡੁਲਾਇਆ ਜਾਵੇ, ਕਿ ਮੈਨੂੰ ਐਸਾ ਨਾ ਹੋਵੇ ਕਿਤੇ ਮੇਰਾ ਰਾਜ ਮੰਗਲ ਦੇ ਮੈਨੂੰ ਗਿਰਨਾ ਪਵੇ ਉੱਥੋਂ। ਉਸਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਲੇਕਿਨ ਜਿਸਦਾ ਮਨ ਅਚਲ ਹੈ ਉਸ 'ਤੇ ਕਿਸੇ ਡੋਲ ਡੁਲਾਵੇ ਨੇ ਅਸਰ ਨਹੀਂ ਹੋਇਆ ਕਰਦਾ। ਅਖੀਰ ਇੰਦਰ ਜਾ ਕੇ ਭਗਵਾਨ ਦੇ ਪਾਸ ਰੋਣ ਲੱਗਿਆ, ਮਿਹਰ ਕਰੋ, ਕਿਰਪਾ ਕਰੋ, ਮੇਰੀ ਰੱਖਿਆ ਕਰੋ, ਧਰੂ ਨੇ ਬੜੀ ਕਠਿਨ ਤਪੱਸਿਆ ਆਰੰਭੀ ਹੈ, ਐਸਾ ਨਾ ਹੋਵੇ ਕਿਤੇ ਮੇਰੇ ਸਵਰਗਰਾਜ ਦੀ ਇੱਛਾ ਰੱਖਦਾ ਹੋਵੇ। ਭਗਵਾਨ ਕਹਿੰਦੇ ਤੂੰ ਘਬਰਾਉਣਾ ਕਰਨਾ, ਉਹ ਤੇਰੇ ਸਵਰਗਰਾਜ ਦੀ ਇੱਛਾ ਰੱਖ ਕੇ ਤਪ ਨਹੀਂ ਕਰ ਰਿਹਾ, ਉਸਨੇ ਅਟਲ ਪਦਵੀ ਦੀ ਇੱਛਾ ਰੱਖ ਕੇ ਤਪੱਸਿਆ ਆਰੰਭੀ ਹੈ, ਮੈਂ ਜਾਣਦਾ ਹਾਂ ਉਸ ਦੀ ਤਪੱਸਿਆ ਪੂਰੀ ਹੋ ਗਈ ਹੈ, ਉਸਨੂੰ ਵਰ ਦੇਣਾ ਜੋ ਚਾਹੁੰਦਾ। ਸੋ ਧਰੂ ਦੀ ਅਚਲ ਸਮਾਧੀ ਸੀ ਜਿੱਥੇ, ਉੱਥੇ ਭਗਵਾਨ ਜਿਸ ਸ਼ਕਲ ਦਾ ਕੋਈ ਧਿਆਨ ਕਰੀਏ ਉਸੀ ਸ਼ਕਲ ਵਿੱਚ ਭਗਵਾਨ ਦਰਸ਼ਨ ਲਿਆ ਕਰਦੇ, ਕਹਿਦਾ ਹੈ। ਸਵਯੋਂ ਚਤੁਰਭੁਜੀ 'ਚ ਆ ਕੇ ਬਾਹਰੋਂ ਆਵਾਜ਼ ਦਿੱਤੀ, ਬੇਟਾ ਧਰੂ ਮੈਂ ਆ ਗਿਆ। ਉਹਦੀ ਸਮਾਧੀ ਅਚਲ ਸੀ, ਬਿਰਤੀ ਬਿਲਕੁਲ ਅੰਤਮ ਹੋਈ ਸੀ, ਅਤੇ ਅਜੇ ਛੋਟੇ ਛੋਟੇ ਆਵਾਜ਼ਾਂ ਉਸਨੂੰ ਕੈਸੇ ਸੁਣ ਸਕਦੀਆਂ, ਪ੍ਰਾਣਾਯਾਮੀ ਦੀ ਸਮਾਧੀ ਤਾਂ ਇਹੀ ਜਿਉਂਦੀ, ਮੇਰੇ ਖਹਿ ਖਹਿ ਲੰਘੀ ਜਾਣਾ ਫਿਰ ਵੀ ਸਰੀਰ ਦਾ ਪਤਾ ਨਹੀਂ। ਸਹੀਓ ਇਸ ਤਰੀਕੇ ਸਿਰ ਖੈਰ ਆਪਣੀ ਸ਼ਕਤੀ ਨਾਲ ਉਸ ਅੰਤਰੀ ਜਿਸ ਸਰੂਪ ਦੇ ਵਿੱਚ ਜਿਵੀਨ ਸੀ ਤੂੰ ਉਸਨੂੰ ਖਿੱਚਿਆ, ਅੰਦਰ ਸਿੱਖਣਾ ਮਨ ਦੇ ਕੋਲ ਆ ਕੇ ਨੇਤਰ ਖੋਲ੍ਹੇ, ਅੱਗੇ ਭਗਵਾਨ ਖੜ੍ਹੇ ਚਰਨਾਂ 'ਤੇ ਡਿੱਗਿਆ ਅਤੇ ਵਾਰ ਵਾਰ ਨਮਸਕਾਰਾਂ ਕਰਦਾ ਹੈ। ਜਿਵੇਂ ਭਾਈ ਹੇਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗਿਆ ਸੀ, ਭਾਈ ਹੇਮਾ ਇੱਕ ਸਿੱਖ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਹੈ ਔਰ ਅੰਮ੍ਰਿਤ ਵੇਲੇ ਰੋਜ਼ ਪਹਿਰਾ ਕੇ ਇਸ਼ਨਾਨ ਆਦਿ ਕਰਕੇ ਗੁਰੂ ਸਰੂਪ ਦਾ ਧਿਆਨ ਗੁਰਮੰਤਰ ਦਾ ਨਾਮ ਦਾ ਅਭਿਆਸ ਕਰਦਾ ਹੈ। ਇਸੇ ਤਰ੍ਹਾਂ ਕਾਫੀ ਦੇਰ ਤੱਕ ਅਭਿਆਸ ਕਰਦੇ ਕਰਦੇ ਅੱਜ ਉਸਦੇ ਚਿੱਤ ਵਿੱਚ ਖਿੱਚ ਪਈ ਤਾਂ ਆਪਣੀ ਛਪਰੀ ਦੇ ਵਿੱਚ ਜਿੱਥੇ ਉਹਦਾ ਨਿਵਾਸ ਸੀ ਇੱਕ ਆਸਣ ਗੁਰੂ ਵਾਸਤੇ ਵਿਛਾਇਆ ਅੰਤਰੀ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਵਾਰ ਵਾਰ ਗੁਰੂ ਸਰੂਪ ਦਾ ਧਿਆਨ ਕਰਕੇ ਬੇਨਤੀਆਂ ਕਰਦਾ ਹੈ ਕਲੇਜਾ ਉਛਲ ਉਛਲ ਦਿਮਾਗ ਨੂੰ ਚੜ੍ਹਦਾ ਨੇਤਰਾਂ ਵਿੱਚੋਂ ਉਹ ਪਾਣੀ ਬਣ ਕੇ ਖਿੱਚੇ ਗਿਰਦਾ ਪੈਂਦੇ ਵਸੀ ਖੁਦ ਇਉਂ ਪ੍ਰਾਰਥਨਾ ਕਰਦਾ
ਦਿਓ ਦਰਸ਼ ਗੁਰ ਮੇਰੇ ਦੇਵਾਂ ਦਰਸ਼ ਗੁਰ ਮੇਰੇ
ਸਰੂਪ ਦਾ ਧਿਆਨ ਕਰਦਾ ਕਰਦਾ ਵਾਰ ਵਾਰ ਬੇਨਤੀਆਂ ਕਰਦਾ ਕਰਦਾ ਸਮਾਧਿਸ਼ਟ ਹੋ ਜਾਂਦਾ ਪਰਮੇਸ਼ੁਰ ਕਹਿੰਦਾ ਗੁਰੂ ਕਹਿੰਦਾ ਪ੍ਰੇਮੀ ਮੈਨੂੰ ਵੀ ਖਿੱਚ ਲੈਂਦੇ ਪ੍ਰੇਮ ਦੀਆਂ ਜੰਜੀਰਾਂ ਵਿੱਚ ਪਾ ਕੇ ਮੈਨੂੰ ਵੀ ਕਈ ਦਫਾ ਨਿਰਾਕਾਰ ਤੋਂ ਸਾਕਾਰ ਹੋਣਾ ਪੈਂਦਾ ਹੈ ਦੂਰ ਦੂਰ ਜਾ ਕੇ ਪ੍ਰੇਮੀਆਂ ਨੂੰ ਦਰਸ਼ਨ ਦੇਣ ਜਦੋਂ ਪ੍ਰੇਮ ਦੀ ਖਿੱਚ ਪੈਂਦੀ ਹੈ ਮੈਂ ਤੁਰਿਆ ਹੀ ਨਹੀਂ ਹੁੰਦਾ ਬਲਕਿ ਇਉਂ ਦੱਸਦਾ ਹੈ
ਚਰਨ ਸ਼ਰਨ ਗੁਰੂ ਏਕ ਪੈਂਦਾ ਜਾਏ ਚਲ
ਸਤਿਗੁਰੂ ਕੋਲ ਪਿੰਡ ਆਗੇ ਹੋਏ ਲੇਟ ਹੈ ਗੁਰੂ ਤਾਂ ਕਹਿੰਦਾ ਪੂਰੀ ਸ਼ਰਧਾ ਨਾਲ ਸੌ ਫੀਸਦੀ ਸ਼ਰਧਾ ਨਾਲ ਜੇ ਸਿੱਖ ਮੇਰੇ ਵੱਲ ਇੱਕ ਕਦਮ ਉਠਾਉਂਦਾ ਹੈ ਮੈਂ ਕਰੋੜ ਕਦਮ ਅੱਗੇ ਹੋ ਕੇ ਉਹਨੂੰ ਲੈਂਦਾ ਜੇ ਪੂਰੇ ਪ੍ਰੇਮ ਨਾਲ ਸਿੱਖ ਮੈਨੂੰ ਇੱਕ ਵਾਰ ਯਾਦ ਕਰਦਾ ਹੈ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤ ਤਾਹਿਮ ਵਾਰੰਬਾਰ ਬੁਖੇ ਇੱਕ ਵਾਰੀ ਪ੍ਰੇਮ ਨਾਲ ਮੈਨੂੰ ਯਾਦ ਕਰਦਾ ਗੁਰੂ ਕਹਿੰਦੇ ਮੈਂ ਉਸਨੂੰ ਵਾਰ ਵਾਰ ਯਾਦ ਕਰਦਾ ਪਾਵਨੀ ਭਗਤ ਪਾਇ ਕੌਡੀ ਅਗਰ ਭਾਵ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇ ਸ਼ਰਧਾ ਨਾਲ ਪ੍ਰੇਮਾ ਭਗਤੀ ਨਾਲ ਸਿੱਖ ਇੱਕ ਕੌਡੀ ਭੇਟਾ ਕਰਦਾ ਗੁਰੂ ਕਹਿੰਦੇ ਮੈਂ ਉਹਦੇ ਖਜ਼ਾਨੇ ਭਰਦਾ ਸਤਿਗੁਰੂ ਦਿਆ ਨਿਤ ਮੈਂ ਅਗਾਦ ਬੋ ਨਮੋ 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 ਨੇਤ 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 ਕਿਉਂ ਭਾਈ ਇਵੇਂ ਦੀ ਪ੍ਰੇਮ ਦੀ ਅਵਸਥਾ ਦੇਖ ਕੇ ਰਾਤ ਦਾ ਸਮਾਂ ਹੈ ਛੋਟਾ ਜਿਹਾ ਦੀਵਾ ਟਿਮਟਮਾਉਂਦੇ ਛਪਰੀ ਦੇ ਵਿੱਚ ਸੋ ਦਰਵਾਜ਼ਾ ਫਾਟਕ ਬੰਦ ਹੌਲੀ ਦੇ ਕੇ ਗੁਰੂ ਜੀ ਨੇ ਦਰਵਾਜ਼ਾ ਖੋਲ੍ਹ ਕੇ ਆਸਣ ਦੇ ਉੱਪਰ ਜਾ ਕੇ ਚੌਂਕੜਾ ਲਗਾ ਲਿਆ ਜਿੱਥੇ ਆਈ ਨੇ ਮੈਂ ਸਮਾਧਿਸ਼ਟ ਬੈਠਾ ਸੀ ਅੰਤਰਮੁਖ ਬਿੱਤੀ ਕਰੀ ਬੈਠਾ ਸੀ ਕੁਛ ਦੇਰ ਉਹਦੇ ਚਿਹਰੇ ਵੱਲ ਤੱਕਦੇ ਰਹੇ ਅਸੀਂ ਹੌਲੀ ਆਵਾਜ਼ ਦਿੱਤੀ ਪਾਈ ਗਈ ਮੈਂ ਆ ਗਿਆ ਪਰ ਉਹਦੀ ਬਿਰਤੀ ਬਿਲਕੁਲ ਅੰਤਰਮੁਖ ਹੋ ਚੁੱਕੀ ਸੀ ਅਸੀਂ ਆਪਣੀ ਸ਼ਕਤੀ ਦੁਆਰਾ ਅੰਦਰੋਂ ਉਸਦੀ ਸੁਰਤ ਨੂੰ ਕਮਿਆਂ ਹਿਲਾਇਆ ਨੇਤਰ ਖੁੱਲ੍ਹੇ ਕੀ ਦੇਖਦਾ ਪਾਈ ਗਈ ਮੈਂ ਜਿਸ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਪ੍ਰਾਰਥਨਾ ਕਰਦਾ ਕਰਦਾ ਲੀਨ ਹੋ ਗਿਆ ਸੀ ਉਹ ਸਾਹਮਣੇ ਬੈਠਾ ਚਰਨਾਂ ਉੱਪਰ ਸ਼ੀਸ਼ ਰੱਖੇ ਸੋ ਚਰਨਾ ਨੂੰ ਅੰਸ਼ੂਆਂ ਦੇ ਨਾਲ ਪੁੱਟਦਾ। ਗੁਰੂ ਜੀ ਦਾ ਪਵਿੱਤਰ ਅਸ਼ਟਕਮਲ ਸਿਰ 'ਤੇ ਫਿਰ ਰਿਹਾ ਹੈ, ਪਿੱਠ 'ਤੇ ਫਿਰ ਰਿਹਾ ਹੈ, ਅਤੇ ਉਸਨੂੰ ਨਿਹਾਲ ਨਿਹਾਲ ਦੇ ਵੱਖ ਹੋ ਰਹੇ ਹਨ। ਉਸਦੇ ਮਨ ਦੇ ਸਾਰੇ ਛੋਲ ਕੱਢਦੇ ਚਲੇ ਜਾਂਦੇ ਹਨ। ਉਸ ਮੌਕੇ ਹੀ ਗੁਰੂ ਜੀ ਨੇ ਇੱਕ ਸ਼ਬਦ ਹੀ ਉਚਾਰਨ ਕੀਤਾ ਸੀ,
ਜਿੱਥੇ ਗੁਣ ਜੀ ਹਰੀ ਦੇ ਗਾਏ ਬਲੀਆ ਸੁਆਮੀ
ਕਾਮਨਾ ਧੌਲ ਹਰ ਜਿਤ ਹਰ ਵਿਸਰਾਏ ਆਨੰਦ ਗਰੀਬੀ ਸਾਧ ਸੰਗ ਜਿਤ ਪਰਬ ਕਿਤੇ ਆਏ ਜਲ ਜਾਏ ਵਡੱਪਣਾ ਮਾਇਆ ਲੁਪਟਾਏ ਨਗਨ ਫਿਰ ਤਰੰਗ ਏਕ ਕੇ ਉਹ ਸ਼ੋਭਾ ਪਾਏ ਪਾਠ ਪਟੰਬਰ ਵਿਰਥਿਆ ਜਿਤਾ ਚਲੋ ਪਾਏ ਪੀਸਨ ਪੀਸ ਉਠ ਕਾਮ ਲਿਖ ਸੁਖਮਨ ਸੰਤੋਖ ਪਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਕਿਤਾਏ ਸਭ ਕੁਛ ਤੁਮਰੇ ਹਾਥ ਪਰਬ ਆਪ ਕਰੇ ਕਰਾਏ ਸਾਧ ਸਾਧ ਸਿਮਰਤ ਰਹਾਂ ਨਾਨਕ ਦਾਨ
ਗਾਏ
ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਅਤੇ ਔਰ ਭਾਈ ਹਿੰਮੇ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ ਚਤੁਰਭੁਜ ਹੁਣ ਦਰਸ਼ਨ ਦੀਦਾਰ ਦੇਣ ਵਾਸਤੇ ਬਾਹਰ ਖੜ੍ਹੇ ਆਵਾਜ਼ ਦੇ ਰਹੇ, ਤੁਹਾਨੂੰ ਬੇਟਾ ਮੈਂ ਆ ਗਿਆ, ਪਰ ਉਸਦੀ ਸਮਾਧੀ ਅਚਲ। ਅਖੀਰ ਆਪਣੀ ਸ਼ਕਤੀ ਦੁਆਰਾ ਉਸਦੀ ਸੁਰਤ ਨੂੰ ਅੰਦਰੋਂ ਹਿਲਾਇਆ, ਟੁੰਮਿਆ, ਗੁਰੂ ਨੇ ਨੇਤਰ ਖੋਲ੍ਹੇ। ਕੀ ਦੇਖਦਾ? ਜਿਸ ਰੂਪ ਦੇ ਧਿਆਨ ਵਿੱਚ ਮੈਂ ਹੋ ਕੇ ਲਿਵਲੀਨ ਹੋਇਆ ਸੀ, ਉਹ ਸਾਹਮਣੇ ਖੜ੍ਹੇ ਚਰਨਾਂ 'ਤੇ ਸੀਸ ਰੱਖਿਆ, ਨਮਸਕਾਰ। ਸੋ ਭਗਵਾਨ ਨੇ ਕਿਹਾ, ਤੂੰ ਮੈਂ ਤੇਰੀ ਤਪੱਸਿਆ ਭਗਤੀ 'ਤੇ ਬੜਾ ਪ੍ਰਸੰਨ ਹਾਂ, ਐਂ ਚੂੰਕਿ ਅਟਲ ਪਦਵੀ ਦੀ ਇੱਛਾ ਰੱਖੀ ਹੈ, ਇਸ ਵਾਸਤੇ ਬੜੀ ਦੇਰ ਤੱਕ ਤੂੰ ਅਟਲ ਪਦਵੀ ਦੇ ਵਿੱਚ ਅਸਥਿਤ ਰਹੇਗਾ, ਔਰ ਤੇਰੇ ਪਿਤਾ ਦੀ ਆਯੂ ਬੜੀ ਥੋੜ੍ਹੀ ਰਹਿੰਦੀ ਹੈ, ਤੇਰੇ ਭਰਾ ਦੀ ਉਮਰ ਵੀ ਬੜੀ ਥੋੜ੍ਹੀ ਰਹਿੰਦੀ ਹੈ, ਹੁਣ ਤੂੰ ਘਰ ਜਾ, ਉੱਥੇ ਜਾ ਕੇ ਬੜੀ ਦੇਰ ਤੱਕ ਇਹ ਰਾਜ ਵੀ ਕਰ, ਔਰ ਪ੍ਰਜਾ ਨੂੰ ਵੀ ਭਗਤੀ ਦ੍ਰਿੜ ਕਰਵਾ। ਰਾਜਾ ਅਗਰ ਭਗਤ ਹੋਵੇ, ਪ੍ਰਜਾ ਕੁਦਰਤੀ ਭਗਤ ਹੋ ਜਾਇਆ ਕਰਵੇ, ਜਥਾ ਰਾਜਾ ਤਖਤ ਕਰ ਦੇ। ਇਸ ਵਾਸਤੇ ਪ੍ਰਜਾ ਭਗਤੀ ਕਰੇਗੀ, ਇੱਕ ਕਿਸਮ ਦਾ ਦੁਨੀਆ ਬੈਕੁੰਠ ਬਣ ਜਾਇਆ ਕਰਦੀ ਹੈ, ਸੁੱਖ ਸ਼ਾਂਤੀ ਨਾਲ ਲੋਕ ਵਸਿਆ ਕਰਦੇ ਹਨ। ਇਸ ਵਾਸਤੇ ਜਾ ਤੂੰ ਮੇਰੇ ਵੱਲੋਂ ਵਾਰ। ਹੁਣ ਜਿਸ ਅਵਸਥਾ ਦੇ ਵਿੱਚ ਤੂੰ ਅਸਥਿਤ ਸੀ, ਉਸ ਆਨੰਦ ਨੂੰ ਛੱਡਣਾ ਨਹੀਂ ਸੀ ਚਾਹੁੰਦਾ, ਉਹ ਆਨੰਦ ਨੂੰ ਪਾ ਕੇ ਸਾਰੀ ਇੱਛਾ ਸ਼ਾਂਤ ਹੋ ਜਾਇਆ ਕਰਦੀਆਂ ਹਨ। ਤੂੰ ਪ੍ਰਾਰਥਨਾ ਕਰਦਾ, ਪ੍ਰਭੂ ਅਗਰ ਮੇਰੇ 'ਤੇ ਮਿਹਰਬਾਨ ਹੋ, ਖੁਸ਼ ਹੋ ਤਾਂ ਮੈਨੂੰ ਇਸੀ ਰੰਗ ਵਿੱਚ ਰਹਿਣ ਦੇ, ਮੈਨੂੰ ਐਰਾਜ ਦੀ ਵੀ ਇੱਛਾ ਨਹੀਂ, ਮੈਨੂੰ ਅਟਲ ਪਦਵੀਆਂ ਦੀ ਵੀ ਇੱਛਾ ਨਹੀਂ ਹੈ, ਮੇਰੇ 'ਤੇ ਮਿਹਰ ਕੋ ਇਸ ਰੰਗ ਦੇ ਵਿੱਚ ਹੀ ਮਸਤ। ਸਾਸਿੰਗ ਉਤਨੀ ਦੇਰ ਤੱਕ ਹੀ ਮਨ ਦੇ ਵਿੱਚ ਇੱਛਾਵਾਂ ਹੁੰਦੀਆਂ, ਇੰਨੀ ਦੇਰ ਤੱਕ ਇਸ ਨੂੰ ਆਤਮਰਸ ਪ੍ਰਾਪਤ ਨਹੀਂ ਹੁੰਦਾ। ਉਸ ਆਨੰਦ ਦੇ ਮੁਕਲ ਜੋ ਆਨੰਦ ਦਾ ਸਾਗਰ ਹੈ, ਜਿਸ ਨੂੰ ਮਿਲ ਜਾਏ, ਫਿਰ ਇਹ ਇੱਛਾ ਕਿੱਥੇ ਰਹਿ ਇੰਨੀ ਛੋਟੀ ਛੋਟੀਆਂ। ਰਾਜਪਾਲ ਕਿਹੜਾ ਕਿਸੇ ਨੇ ਸੁੱਖ ਪਾਇਆ? ਸਗੋਂ ਸਿਸ਼ਟ ਕੋ ਰਾਜਾ ਦੁਖੀ ਹੈ, ਗੁਰੂ ਜੀ ਦੱਸਦੇ ਤੁਰ ਦਾ ਰਾਜਾ ਵੀ ਦੁਖੀ ਹੈ। ਹੋਰ ਤਾਂ ਕੀ ਹੈ, ਆਤਮਨੰਦੀ ਪੁਰਸ਼ ਦੇ ਮੁਕਾਬਲੇ ਵਿੱਚ ਇਹ ਤਾਂ ਕੁਛ ਵੀ ਨਹੀਂ। ਮੈਂ ਦੇਖ ਇਸ ਵਾਸਤੇ ਉਸ ਅਵਸਥਾ 'ਚ ਪਹੁੰਚ ਕੇ ਹੁਣ ਤੂੰ ਅਟਲ ਪਦਵੀ ਨੂੰ ਭਾਰ ਮੰਨਦਾ ਹੈ, ਦੁੱਖ ਮੰਨ ਰਿਹਾ ਹੈ, ਕਿਸੇ ਹੋਰ ਨੂੰ ਦੇ ਦਿਉ ਮਹਾਰਾਜ ਇਹ ਅਟਲ ਪਦਵੀ, ਪਰ ਮੈਨੂੰ ਇਸੀ ਰੰਗ ਵਿੱਚ ਮਸਤ ਰਹਿਣ ਦਿਉ। ਸਾਧ ਸਿੰਘ ਉਹ ਆਨੰਦ ਜਿਸ ਨੂੰ ਪ੍ਰਾਪਤ ਹੋ ਗਿਆ, ਚਰਨ ਕਮਲ ਦੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਕਰੋ ਸੋਈਓ। ਪਰ ਪਹਿਲੇ ਪਹਿਲ ਪਰਮੇਸ਼ਰ ਕਹਿੰਦੇ ਮੇਰੇ ਚਾਰ ਖੰਡੇ ਭਗਤ ਨੇ, ਪਹਿਲੇ ਦੁਨੀਆ ਦੇ ਵਾਸਤੇ ਆਰਾਧਨਾ ਕਰਨੀ, ਜਦੋਂ ਥੋੜ੍ਹੀ ਜਿਹੀ ਬੁੱਧ ਉੱਚੀ ਹੁੰਦੀ ਹੈ, ਦੁਨੀਆਂ ਦੇ ਪਦਾਰਥਾਂ ਨੂੰ ਕੁਛ ਸਮਝਣ ਲੱਗ ਪੈਂਦਾ, ਅਤੇ ਪਰਲੋਕ ਸੁੱਖ ਵਾਸਤੇ ਭਗਤੀ ਪਤਾ ਹੈ। ਜਦੋਂ ਇਸ ਨੂੰ ਸਤ ਸਤ ਦਾ ਵਿਵੇਕ ਪੈਦਾ ਹੋ ਜਾਂਦਾ ਹੈ, ਫਿਰ ਸਤ ਵਸਤੂ ਪਰਮੇਸ਼ਰ ਉਸਦੀ ਪ੍ਰਾਪਤੀ ਵਾਸਤੇ ਇਸ ਦੀ ਭਗਤੀ ਹੋਇਆ ਕਰਦੀ। ਜਦੋਂ ਆਤਮਿਕ ਸਾਖਿਆਤ ਹੋ ਜਾਏ, ਫਿਰ ਸਾਰੀਆਂ ਛੇਤੀਆਂ ਸ਼ਾਂਤ ਹੋ ਜਾਇਆ ਕਰਦੀਆਂ, ਉਸ ਆਨੰਦ ਨੂੰ ਛੱਡਣਾ ਨਹੀਂ ਹੁੰਦਾ। ਸਾਸੂ ਉਸ ਅਵਸਥਾ 'ਚ ਪਹੁੰਚ ਕੇ ਰਾਜ ਭਾਗ ਸਾਰੇ ਤੁੱਛ ਹੋ ਜਾਂਦੇ, ਇਹਨਾਂ ਦੀ ਇੱਛਾ ਨਹੀਂ ਬਲਕਿ ਮੁਕਤੀ ਵੀ ਇੱਛਾ ਨਹੀਂ ਰੱਖਦਾ ਹੈ। ਸੋਹੀਓ ਕਿਸੇ ਭਗਤ ਨੂੰ ਭਗਵਾਨ ਕਹਿਣ ਲੱਗਿਆ, ਮੈਂ ਤੇਰੇ 'ਤੇ ਬੜਾ ਪ੍ਰਸੰਨ ਹਾਂ, ਜੋ ਤੁਸੀਂ ਮੰਗਣਾ ਮੰਗ ਲੈ। ਉਸ ਮੌਕੇ ਉਸਨੇ ਇਹ ਪ੍ਰਾਰਥਨਾ ਕੀਤੀ,
ਰਾਜ ਮੁਕਤ ਨਹੀਂ ਮੰਨਦਾ ਪ੍ਰੀਤੀ ਤੇਰੇ ਚਰਨਾਂ ਦੀ, thank you.
सुंदर मन मोहन प्यारे सब हूं मत निरारे राज न चाहो मुक्त न चाहो मन प्रीत चरण तुम पार हां जैसा सुख गुरु चरणा दी प्रीति विच अस्थित होने दा है राज भाग पितरन चिक मात्र भी सुख नहीं ना स्वर्ग विच ऐसा सुख है मुक्त बपड़ी की ज्ञानी त्यागे कई बैकुंठ लवे नहीं जाते ਮੁਕਤ ਦੀ ਇੱਛਾ ਉਤਨੀ ਦੇਰ ਤੱਕ ਹੁੰਦੀ ਹੈ ਜਿਤਨੀ ਦੇਰ ਤੱਕ ਆਦਮੀ ਉਸਨੂੰ ਜਾਣਿਆ ਨਹੀਂ ਉਸਦੇ ਵਿੱਚ ਅਸਥਿਤੀ ਹੋ ਗਈ ਇਹ ਚੀਜ਼ਾਂ ਕੁਦਰਤੀ ਪਿੱਛੇ ਰਹਿ ਜਾਂਦੀਆਂ ਸਵਯੋਂ ਭਗਤੀ ਕਰਨ ਵਾਲੇ ਜਿਵੇਂ ਪਹਿਲੇ ਅਰਜ਼ ਕੀਤੀ ਸੀ ਕੋਈ ਦੁਨੀਆਂ ਦੀ ਇੱਛਾ ਰੱਖ ਕੇ ਕਰਦਾ ਕੋਈ ਪਰਲੋਕ ਸੁਖਰਾਜ ਸਰਗ ਦੀ ਇੱਛਾ ਰੱਖ ਕੇ ਕੋਈ ਪੂਰ ਪ੍ਰਾਪਤੀ ਵਾਸਤੇ ਜਿਹੜੇ ਜੀਵਨ ਮੁਕਤ ਹਨ ਉਹ ਪੂਰ ਦੇ ਵਿੱਚ ਲੀਨ ਹਨ ਸਹਿਕਾਮ ਭਗਤੀ ਇੱਕ ਨਿਸ਼ਕਾਮ ਭਗਤੀ ਹੁੰਦੀ ਹੈ ਸਹਿਕਾਮ ਭਗਤੀ ਨਾਲੋਂ ਨਿਸ਼ਕਾਮ ਭਗਤੀ ਦਾ ਦਰਜਾ ਬਹੁਤ ਵੱਡਾ ਸਮੇਂ ਹੌਲੀ ਹੌਲੀ ਜੇ ਲੱਗਿਆ ਰਹੇ ਇਸਦੇ ਵਿੱਚ ਵੀ ਉਹੀ ਜੀ ਸ਼ੁੱਧ ਬੁੱਧ ਪੈਦਾ ਹੋ ਜਾਂਦੀ ਹੈ ਜੋ ਨਿਸ਼ਕਾਮ ਤੱਕ ਲੈ ਜਾਂਦੀ ਹੈ ਤਾਂ ਪਹਿਲੇ ਤਰੀਕ ਦੀ ਅਸੀਂ ਰਸਤਾ ਨਹੀਂ ਹੁੰਦੀ ਨਿਸ਼ਕਾਮ ਭਗਤੀ ਇਉਂ ਸਮਝ ਲਓ ਜਿਵੇਂ ਇੱਕ ਆਦਮੀ ਹੈ ਉਹਦੇ ਇੱਕ ਲੜਕਾ ਹੈ ਇੱਕ ਨੌਕਰ ਕੰਮ ਲੜਕਾ ਵੀ ਕਰਦਾ ਨੌਕਰ ਵੀ ਕਰਦਾ ਨੌਕਰ ਤਨਖਾਹ ਲੈਂਦਾ ਹੈ ਉਸਦੇ ਲੜਕੇ ਨੇ ਉਸਦੀ ਪ੍ਰੋਪਰਟੀ ਦਾ ਮਾਲਕ ਬਣਨਾ ਇਸੇ ਤਰ੍ਹਾਂ ਜਿਹੜੇ ਨਿਸ਼ਕਾਮ ਭਗਤ ਹਨ ਉਹ ਸਹਿਕਾਮ ਭਗਤ ਹਨ ਕੋਈ ਕਾਮਨਾ ਰੱਖਦਾ ਉਸਨੂੰ ਕਾਮਨਾ ਉਹਦੀ ਪਰਮਾਤਮਾ ਪੂਰੀ ਕਰਦਾ ਕੋਈ ਕਿਸਮ ਦੀ ਨੌਕਰੀ ਤਾਂ ਫੜ ਲੈਗਾ ਜਿਹੜੇ ਨਿਸ਼ਕਾਮ ਹੋ ਕੇ ਭਗਤੀ ਕਰਦੇ ਨੇ ਉਹ ਪਰਮੇਸ਼ੁਰ ਦੇ ਮਾਨਵ ਪੁੱਤਰ ਉਹਦੇ ਵਿੱਚ ਅਭੇਦ ਹੋਣਗੇ ਪਰਮੇਸ਼ੁਰ ਦੀ ਸਾਰੀ ਪ੍ਰੋਪਰਟੀ ਦੇ ਮਾਲਕ ਬਣਨਗੇ ਤਦਰੂਪ ਹੋ ਜਾਣਗੇ ਤਾਂ ਤੇ ਨਿਸ਼ਕਾਮ ਭਗਤੀ ਦਾ ਸਹਿਕਾਮ ਭਗਤੀ ਨਾਲੋਂ ਬਹੁਤ ਵੱਡਾ ਫਲ ਦੱਸਿਆ ਦੇਖੋ ਨਾ ਇੱਕ ਕੋਈ ਰਾਜਾ ਆਪਣੇ ਦੇਸ਼ ਨੂੰ ਛੋੜ ਕੇ ਕਿਸੇ ਹੋਰ ਵਿਲਾਇਤ ਨੂੰ ਜਾਂਦਾ ਹੈ ਕਾਫੀ ਦੇਰ ਤੱਕ ਉੱਥੇ ਰਿਹਾ ਪਿੱਛੇ ਕਈ ਰਾਣੀਆਂ ਸਨ ਉਸਨੇ ਚਿੱਠੀਆਂ ਲਿਖਵਾਈਆਂ ਇਸ ਦੇਸ਼ ਦੇ ਵਿੱਚ ਫਲਾਂ ਫਲਾਂ ਚੀਜ਼ ਅੱਛੀ ਹੈ ਅਸੀਂ ਫਲਾਂ ਤਾਰੀਖ ਨੂੰ ਵਾਪਸ ਆ ਰਹੇ ਹਾਂ ਜਿਸਨੇ ਜੋ ਚੀਜ਼ ਮੰਗਵਾਉਣੀ ਹੋਵੇ ਸਾਨੂੰ ਲਿਖ ਭੇਜੋ ਲੈਂਦੇ ਹਾਂ ਚਿੱਠੀਆਂ ਸਭ ਰਾਣੀਆਂ ਨੂੰ ਮਿਲ ਗਈਆਂ ਕਿਸੇ ਨੇ ਤਾਂ ਲਿਖ ਭੇਜਿਆ ਸਰਕਾਰ ਮੈਨੂੰ ਆ ਲੈਂਦੇ ਆਓ ਕਿਸੇ ਨੇ ਲਿਖ ਭੇਜਿਆ ਮੈਨੂੰ ਆ ਲੈਂਦੇ ਆਓ ਲੇਕਿਨ ਪਟਰਾਣੀ ਨੇ ਲਾਲ ਸ਼ਾਹੀ ਨੇ ਆਸਰੇ ਇੱਕ ਸੱਸਾ ਅੱਖਰ ਪਾ ਦਿੱਤਾ ਲਿਫਾਫੇ 'ਚ ਬੰਦ ਕਰਕੇ ਭੇਜ ਦਿੱਤੇ ਸਭ ਦੀਆਂ ਚਿੱਠੀਆਂ ਪੜ੍ਹੀਆਂ ਗਈਆਂ ਉਹਨਾਂ ਚੀਜ਼ਾਂ ਦੀ ਖਰੀਦ ਕਰਵਾ ਲਈ ਗਈ ਪੈਕ ਕਰਵਾ ਲਈਆਂ ਗਈਆਂ ਜਿਸ ਵਕਤ ਪਟਰਾਣੀ ਦੀ ਚਿੱਠੀ ਪੜ੍ਹੀ ਅਤੇ ਇੱਕੋ ਅੱਖਰ ਸੱਸਾ ਲਾਲ ਸ਼ਾਹੀ ਨਾਲ ਲਿਖਿਆ ਰਾਜਾ ਐਸ਼ ਵਿੱਚ ਆ ਗਿਆ ਵੀ ਹੈ ਕੀ ਮੇਰੇ ਨਾਲ ਮਕੌਲ ਕੀਤਾ ਇਸ ਨੂੰ ਪਰ ਫਿਰ ਸੋਚਦਾ ਹੈ ਇਸਦਾ ਮਤਲਬ ਜ਼ਰੂਰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਵਜ਼ੀਰ ਸਿਆਣੇ ਹੁੰਦੇ ਸਨ ਵੀ ਲਾ ਕੇ ਕਹਿੰਦੇ ਦੇਖੋ ਜਫਰਾਈ ਸੀ ਸਬਰਾਣੀਆਂ ਉਹਨਾਂ ਨੇ ਇਹ ਚੀਜ਼ਾਂ ਮੰਗਵਾਈਆਂ ਲੇਕਿਨ ਪਟਰਾਣੀ ਨੇ ਇਹ ਚੀਜ਼ਾਂ ਨੂੰ ਮਕੌਲ ਕੀਤੇ ਸੱਚੀ ਬੋਲ ਕਰ ਸੋਸਾ ਵਜ਼ੀਰ ਜੀ ਨੇ ਸਰਕਾਰ ਇੱਕ ਲੈਟਰ ਮੈਨੂੰ ਦਿਓ ਮੈਂ ਰਾਤ ਨੂੰ ਸੋਚਾਂਗਾ ਵਿਚਾਰਾਂ ਪਟਰਾਣੀ ਬੜੀ ਸਿਆਣੀ ਹੈ ਸਬਰਤਾ ਹੈ ਪਰਮਾਤਮਾ ਹੈ ਸੇਵਾ ਭਗਤੀ ਵਾਲੀ ਹੋ ਨਹੀਂ ਸਕਦਾ ਆਪ ਨੂੰ ਮਕੌਲ ਕਰੇ ਇਸਦਾ ਕੋਈ ਮਤਲਬ ਜ਼ਰੂਰ ਹੋਏਗਾ ਰਾਤ ਨੂੰ ਵਜ਼ੀਰ ਨੇ ਬੜੀ ਸੋਚ ਵਿਚਾਰ ਕੀਤੀ ਅਤੇ ਉਸਦਾ ਮਤਲਬ ਇਹ ਕੱਢਿਆ ਲਾਲ ਸ਼ਾਹੀ ਦਾ ਲੱਲਾ ਕਰ ਸੱਚੇ ਕਰ ਸਕਦਾ ਉਸੇ ਨੇ ਆ ਕੇ ਕਹਿੰਦੇ ਸਰਕਾਰ ਪਟਰਾਣੀ ਦਾ ਭਾਵ ਇਹ ਹੈ ਵੀ ਮੈਨੂੰ ਚੀਜ਼ਾਂ ਥਾਈਂ ਕੀ ਲੋੜ ਉਹ ਚੀਜ਼ਾਂ ਮੈਨੂੰ ਕੀ ਸੁਖਦਾਈ ਹੋ ਸਕਦੀਆਂ ਮੈਨੂੰ ਤਾਂ ਸਿਰਫ ਆਪ ਦੇ ਦਰਸ਼ਨ ਦੀ ਹੀ ਲਾਲਸਾ ਹੈ ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਬਹੁਤ ਪ੍ਰਸੰਨ ਹੋਇਆ ਫਿਰ ਜਦੋਂ ਵਾਪਸ ਗਏ ਸਿੱਧਾ ਪਟਰਾਣੀ ਦੇ ਮਹਿਲ ਵਿੱਚ ਜਾਂਦਾ ਹੈ ਹੋਰ ਜਿਹੜੀ ਜਿਹੜੀ ਚੀਜ਼ ਜਿਸ ਰਾਣੀ ਨੇ ਮੰਗਵਾਈ ਸੀ ਉਸਨੂੰ ਉਹਨਾਂ ਦੀ ਬੋਲੀਆਂ ਵੀ ਅਸੀਂ ਭੇਜ ਦਿੱਤੀਆਂ ਗਈਆਂ ਇੱਕ ਦਿਨ ਗੁਜ਼ਰ ਗਿਆ ਦੋ ਦਿਨ ਗੁਜ਼ਰ ਗਏ ਚਾਰ ਦਿਨ ਕਾਫੀ ਸਮਾਂ ਗੁਜ਼ਰ ਗਿਆ ਰਾਣੀ ਦੇ ਮਹਿਲ ਵਿੱਚ ਨਿਵਾਸ ਕਰਦਾ ਰਹੇ ਰਾਣੀਆਂ ਵੱਲੋਂ ਬੇਨਤੀਆਂ ਆਉਂਦੀਆਂ ਹਨ ਬੋਲੀਆਂ ਦੇ ਅਸੀਂ ਸਰਕਾਰ ਦਰਸ਼ਨ ਦਿਓ ਕਿੰਨੀ ਦੇਰ ਵੀ ਆਪ ਨੂੰ ਆਇਆਂ ਨੂੰ ਉਹਨਾਂ ਨੂੰ ਜਵਾਬ ਮਿਲਦਾ ਹੈ ਜਿਹੜੀ ਜਿਹੜੀ ਚੀਜ਼ ਤੁਸੀਂ ਮੰਗੀ ਉਹ ਤੁਹਾਨੂੰ ਮੇਰੀ ਮੰਗ ਸਿਰਫ ਪਟਰਾਣੀ ਨੇ ਇਸ ਕਰਕੇ ਮੰਗਦੇ ਮਹਿਲ ਕਿਸੇ ਤਰ੍ਹਾਂ ਪਰਮੇਸ਼ੁਰ ਅੰਤਰਜਾਮੀ ਇੱਕ ਰਾਜਾ ਹੈ ਰਾਜਾਨ ਰਾਜ ਹੈ ਕਰੋੜਾਂ ਰਾਜੇ ਬਣਾਏ ਕਪਾਏ ਅਤੇ ਕਰੋੜਾਂ ਬ੍ਰਹਮੰਡ ਰਚੇ ਛਿਨ ਮਾਤਰ ਵੀ ਸਭ ਕੁਛ ਮੇਰ ਲੈਂਦਾ ਰਚ ਲੈਂਦਾ ਉਹਦੇ ਭਗਤ ਮਾਨੋ ਉਸਦੀ ਰਾਣੀ ਜਿਹੜੀ ਇੱਛਾ ਰੱਖ ਕੇ ਕੋਈ ਭਗਤੀ ਕਰਦਾ ਹੈ ਪਰਮਾਤਮਾ ਉਸ ਦਾ ਫਲ ਦਿੰਦਾ ਹੈ। ਲੇਕਿਨ ਜਿਹੜੇ ਬਿਲਕੁਲ ਨਿਸ਼ਕਾਮ ਹਨ, ਕੁਛ ਨਹੀਂ ਮੰਗਦੇ, ਸਿਰਫ ਇਹੀ ਕੁਛ ਮੰਗਦੇ ਹਨ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ। ਪਰਮੇਸ਼ੁਰ ਦੀ ਅਧੀਨ ਪ੍ਰਸੰਨਤਾ ਹੁੰਦੀ ਹੈ। ਨਿਸ਼ਕਾਮ ਭਗਤੀ ਦਾ ਬਹੁਤ ਅਸਰ ਹੈ। ਦੇਖੋ ਨਾ, ਇੱਕ ਰਾਜਾ ਖੜਾ ਹੈ, ਉਸਦੀ ਮਾਲਣ ਸਿਹਰਾ ਗੁੰਦ ਕੇ ਲਿਆਉਂਦੀ, ਰਾਜਾ ਦੇ ਪੇਸ਼ ਕੀਤਾ। ਖਜ਼ਾਨਚੀ ਨੂੰ ਹੁਕਮ ਆਇਆ, ਇਸ ਨੂੰ 5 ਰੁਪਏ ਦੇ ਦਿਓ। ਖਜ਼ਾਨਚੀ 5 ਰੁਪਏ ਦੇਣ ਲੱਗਾ, ਉਸਨੇ ਜਵਾਬ ਦਿੱਤਾ ਨਹੀਂ, ਅੱਛਾ 5 ਮੋਹਰਾਂ ਦੇ ਦੇ। ਉਹ ਵੀ ਉਸ ਮਾਲਣੇ ਜਵਾਬ ਦਿੱਤਾ, ਇਸ ਨੂੰ 100 ਮੋਹਰ ਦੇ ਦੇ। ਉਹ ਵੀ ਜਵਾਬ ਦਿੱਤਾ, 500 ਮੋਹਰ ਦੇ ਦੇ। ਜਵਾਬ ਨਹੀਂ ਚਲੀ। ਅਖੀਰ ਉਸਦੀ ਤਿਆਗ ਅਤੇ ਨਿਕਾਮਤਾ 'ਤੇ ਇਤਨਾ ਪ੍ਰਸੰਨ ਹੋਇਆ ਕਿ ਮੇਰੀ ਧਰਮ ਦੀ ਭੈਣ ਹੋਈ, ਇਸ ਨੂੰ ਰਹਿਣ ਵਾਸਤੇ ਮੈਨੂੰ ਤਿਆਰ ਹੋਵੇ, ਕਿਤਨੇ ਪਿੰਡ ਇਸ ਨੂੰ ਜਾਗੀਰ ਲਗਾ ਦਿੱਤੇ। ਇਹਨੇ ਤਿਆਗ ਦੇ ਪਿੱਛੇ ਜੇ 5 ਰੁਪਏ ਲੈਂਦੀ ਪਿੱਛੇ, ਇਸੀ ਤਰ੍ਹਾਂ ਜਿਵੇਂ ਉਹ ਤਿਆਗੀ ਗਈ, ਉਹ ਤਾਂ ਉਸਦੀ ਮਹੱਤਤਾ ਵਧੀ ਗਈ। ਜਿਹੜੇ ਨਿਸ਼ਕਾਮ ਪੁਰਸ਼ ਹਨ, ਉਹਨੂੰ ਪਰਮੇਸ਼ੁਰ ਅੰਤਰਯਾਮੀ ਜ਼ਿਆਦਾ ਪ੍ਰਸੰਨ ਹੋ ਕੇ ਵਿਸ਼ੇਸ਼ ਅਤੇ ਵਿਸ਼ੇਸ਼ ਸੁੱਖ ਦਿੰਦਾ ਹੈ। ਜਿਵੇਂ ਇੱਕ ਰਾਜਾ, ਮੈਨੂੰ ਵੈਰਾਗ ਲੱਗਿਆ, ਰਾਜ ਭਾਗ ਤੋਂ ਪ੍ਰੂਪ ਪ੍ਰਤੀਤ ਹੋਣ ਲੱਗ ਪਿਆ। ਉਸਨੇ ਐਲਾਨ ਕਰ ਦਿੱਤਾ, ਫਲਾਂ ਤਾਰੀਖ ਮੈਂ ਰਾਜ ਭਾਗ ਛੱਡ ਜਾਣਾ ਹੈ, ਜਿਸਨੇ ਜੋ ਚੀਜ਼ ਲੈਣੀ ਮੈਂ ਮੰਗ ਲਵ। ਕੋਈ ਆ ਕੇ ਕਹਿੰਦਾ ਸਰਕਾਰ ਮੈਨੂੰ ਕੋਟਾ ਦੇ ਦਿਉ, ਕੋਈ ਕਹਿੰਦਾ ਮੈਨੂੰ ਹਾਥੀ ਦੇ ਦਿਉ, ਕੋਈ ਕਹਿੰਦਾ ਮੈਨੂੰ ਇੰਨੇ ਪਿੰਡ ਦੇ ਦਿਉ। ਦਈ ਗਿਆ ਉਹਦਾ ਹਜ਼ੂਰੀ ਇੱਕ ਸੇਵਕ ਸੀ, ਪੱਖੀ ਮਾਰ ਰਿਹਾ, ਮੈਨੂੰ ਕਹਿੰਦਾ ਤੂੰ ਵੀ ਕੁਛ ਮੰਗ ਲੈ, ਤਾਂ ਚੁੱਪ ਰਿਹਾ। ਦੂਜਾ ਬਚਨ ਕੁਛ ਮੰਗ ਲਾ, ਫਿਰ ਵੀ ਚੁੱਪ ਰਿਹਾ। ਤੀਸਰਾ ਬਚਨ ਕੁਛ ਮੰਗ ਲਾ, ਮੈਨੇ ਹੌਲੀ ਦੇ ਕੇ ਪੱਖੀ ਰਾਜਾ ਨੂੰ ਲਗਾ ਦਿੱਤੀ। ਇਹਦਾ ਮਤਲਬ ਕਹਿਣਾ ਸਰਕਾਰ ਮੈਨੂੰ ਤਾਂ ਆਪਣੀ ਸੇਵਾ ਬਖਸ਼ੋ, ਮੈਂ ਹੋਰ ਕੁਛ ਨਹੀਂ ਚਾਹੁੰਦਾ। ਜਦੋਂ ਉਸਨੇ ਇਹ ਪੁੱਛ ਕੇ ਅੱਛਾ ਰਾਜਾ ਦੇ ਔਲਾਦ ਨਹੀਂ ਸੀ, ਕਹਿੰਦੇ ਤੂੰ ਮੇਰੇ ਰਾਜਪਾਲ ਦਾ ਮਾਲ, ਕਹਿੰਦੇ ਉਸਨੂੰ ਤਿਆਗ ਦੇ ਬਦਲੇ ਸਭ ਕਿਤਨਾ ਵੱਡਾ ਪਾ। ਕਹਿੰਦੇ ਨਿਸ਼ਚਿਤ ਜੋ ਹੈ, ਨਿਕਾਮ ਜੋ ਹੈ, ਉਸਨੂੰ ਪ੍ਰਭੂਆਨੀ ਆਪਣੇ ਵਿੱਚ ਮਿਲਾ ਕੇ ਆਪਣੀ ਸਾਰੀ ਪ੍ਰਾਪਰਟੀ ਦਾ ਮਨ ਮਾਲਕ ਬਣਾ ਦਿੰਦਾ, ਆਪਣਾ ਉਸਨੂੰ ਲਾਡਲਾ ਪੁੱਤਰ ਬਣਾ ਲੈਂਦਾ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਸੋ ਆਓ ਕਿਉਂ ਧਰੂੰ ਨੇ, ਜਿਸ ਵਕਤ ਭਗਵਾਨ ਨੇ ਕਿਹਾ ਮਹਾਰਾਜ, ਭਗਵਾਨ ਨੇ ਕਿਹਾ ਧਰੂੰ ਨੂੰ, ਧਰੂੰ ਮੈਂ ਬੜਾ ਪ੍ਰਸੰਨ ਹਾਂ, ਇੱਥੇ ਜਾ ਕੇ ਰਾਜ ਕਰ। ਉਸ ਤੋਂ ਬਾਅਦ ਜਦੋਂ ਤੇਰੇ ਸਰੀਰ ਦਾ ਅੰਤ ਹੋਏਗਾ, ਆਯੂ ਭੁਗਤ ਕੇ ਬੜੀ ਦੇਰ ਤੱਕ ਤੂੰ ਅਟਲ ਪਦਵੀ ਉਪਸਥਿਤ ਰਹੇਗਾ, ਮੇਰੇ ਵੱਲੋਂ ਵਰ ਹੈ ਤੇਰੀ ਭਗਤੀ ਦੇ ਪ੍ਰਸੰਨ ਹੋ ਗਏ। ਧਰੂੰ ਕਹਿਣਗਾ ਪ੍ਰਭੂ ਅੰਤਰਯਾਮੀ ਸਦਤ ਪਾਵਨ ਕਿਰਪਾ ਨਾ, ਅਗਰ ਆਪ ਪ੍ਰਸੰਨ ਹੋ ਮੇਰੇ ਵੱਲ ਤਾਂ ਮੈਨੂੰ ਕਿਸੇ ਰੰਗ ਵਿੱਚ ਰਹਿਣ ਦਿਓ, ਨਾ ਮੈਨੂੰ ਰਾਜ ਦੀ ਇੱਛਾ, ਨਾ ਮੈਨੂੰ ਅਟਲ ਪਦਵੀ ਦੀ ਇੱਛਾ। ਜਦੋਂ ਮੈਂ ਇੱਛਾ ਰੱਖੀ ਹਾਂ ਮੇਰੀ ਗਲਤੀ, ਮੈਨੂੰ ਸਮਝ ਨਹੀਂ ਸੀ, ਜਿਵੇਂ ਇੱਕ ਬੱਚਾ ਮੋਹਰ ਪਈ ਹੋਵੇ ਕੌਡੀ ਪਈ, ਬੱਚਾ ਕੌਡੀ ਚੱਕ ਲੈਂਦਾ, ਸਿਆਣਾ ਆਦਮੀ ਕੌਡੀ ਨਹੀਂ ਚੱਕਦਾ, ਮੋਹਰ ਉਠਾਉਂਦਾ, ਬੁੱਧ ਉੱਚੀ ਹੋਈ। ਇਸੇ ਤਰ੍ਹਾਂ ਉਦੋਂ ਸਮਝ ਨਹੀਂ ਸੀ, ਪ੍ਰਭੂ ਹੁਣ ਮੈਨੂੰ ਇਸ ਰੰਗ ਵਿੱਚ ਹੀ ਰਹਿਣ ਦਿਓ ਜਿਸ ਰੰਗ ਵਿੱਚ ਮੈਂ ਹਾਂ, ਇਸ ਆਨੰਦ ਦੇ ਵਿੱਚ ਮੇਰੀ ਬਿਰਤੀ ਦੀ ਸਾਸ, ਉਸ ਆਨੰਦ ਵਿੱਚ ਲਿਵਲੀਨ ਹੋ ਕੇ ਸਾਰੀਆਂ ਇੱਛਾ ਸਾਰੀਆਂ ਖਾਸ਼ਾਤ ਸ਼ਾਂਤ ਹੋਇਆ ਕਰ। ਉੱਥੇ ਇੱਛਾ ਹੀ ਕੋਈ ਨਹੀਂ ਰਹਿ ਜਾਂਦੀ, ਸਭ ਇੱਛਾ ਪੂਰੀਆਂ, ਜਾਂ ਪਾਇਆ ਅਗਮਕਾਰ। ਜਦੋਂ ਮਨ ਦੀ ਬਿਰਤੀ ਆਨੰਦ ਦੇ ਸਾਗਰ ਨਿਰਵਿਕਲਪ ਵਾਹਿਗੁਰੂ ਦੇ ਵਿੱਚ ਲਿਵਲੀਨ ਹੋ ਜਾਂਦੀ ਹੈ, ਉੱਥੇ ਇੱਛਾ ਕੈਸੇ ਰਹਿ ਜਾਣ, ਸਾਰੀ ਇੱਛਾ ਸ਼ਾਂਤ ਹੋ ਜਾਂਦੀ। ਜਿੱਥੇ ਇੱਛਾ ਕੋਈ ਨਹੀਂ, ਉਹ ਖੁਦ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਚਾਹ ਗਈ ਚਿੰਤਾ ਮਿਟੀ, ਮਨੂਆਂ ਦੇ ਪ੍ਰਵਾਹ, ਜਿਸ ਕੋ ਕੁਛ ਨਾ ਚਾਹੀਏ ਸੋਈ ਸ਼ਹਿਨਸ਼ਾਹ। ਬਾਦਸ਼ਾਹਾਂ ਦਾ ਬਾਦਸ਼ਾਹ ਝੂਠੀਆਂ ਬਾਦਸ਼ਾਹੀਆਂ ਨੂੰ ਨਿਗਾਹੇ ਹੀ ਨਹੀਂ ਲਿਆਉਂਦਾ, ਕਿਆ ਹੈ ਬਲਕਿ ਦੁੱਖ। ਤਾਂ ਤੇ ਜਦੋਂ ਕਾਰਵਾਰ ਥਰੂ ਨੇ ਪ੍ਰਾਰਥਨਾ ਕੀਤੀ ਭਗਵਾਨ ਵੱਲੋਂ, ਮੈਂ ਅੱਛਾ ਮੈਂ ਤੇਰੇ 'ਤੇ ਪ੍ਰਸੰਨ ਹਾਂ, ਇਸ ਦੇ ਬਦਲੇ ਤੂੰ ਐਰਾਜ ਵੀ ਕਰ, ਮੇਰੇ ਚਰਨ ਦੀ ਪ੍ਰੀਤੀ ਤੈਨੂੰ ਸਦਾ ਹੀ ਬਣੀ ਰਹੇਗੀ, ਇਹਦੇ ਵਿੱਚ ਕਦੇ ਰੁਕਾਵਟ ਨਹੀਂ ਆਏਗੀ, ਸਭ ਰਾਜ ਪਾਲ ਕਰਦੇ ਹਾਂ ਤੈਨੂੰ ਇਹ ਆਨੰਦ ਬਣਿਆ ਰਹੇਗਾ। ਇੱਥੇ ਜਾ ਕੇ ਤੂੰ ਘਰ ਪਹੁੰਚ, ਉਸ ਤੋਂ ਬਾਅਦ ਬੜੀ ਦੇਰ ਤੱਕ ਅਟਲ ਪਦ ਵਿੱਚ ਸਥਿਤ ਰਹੇਗਾ, ਔਰ ਚਰਨਾਂ ਦੀ ਪ੍ਰੀਤ ਤੈਨੂੰ ਕਦੇ ਦੂਰ ਨਹੀਂ। ਧਰੂ ਹੁਣ ਘਰ ਆਉਂਦਾ ਹੈ, ਆ ਕੇ ਪਹਿਲਾਂ ਆਪਣੀ ਮਤਰੇਈ ਨੂੰ ਮੱਥਾ ਟੇਕਦਾ, ਉਹ ਵਿਚਾਰੀ ਸ਼ਰਮ ਹੁੰਦੀ ਹੈ, ਨਹੀਂ ਮਾਤਾ ਤੇਰੀ ਕਿਰਪਾ ਨਾਲ ਮੈਨੂੰ ਇਹ ਕੁਛ ਮਿਲਿਆ। ਸਾਸੰਗ ਦੁੱਖਦਾਰੂ ਬਣਿਆ ਨਾ, ਦੁੱਖਦਾਰੂ ਬਣਦਾ ਹੈ, ਇਹਨਾਂ ਦੁੱਖਾਂ ਤੋਂ ਅਸੀਂ ਡਰਦੇ ਹਾਂ ਪਰ ਦੁੱਖ ਨੂੰ ਦਾਰੂ ਬਣਾਉਂਦੇ ਨਹੀਂ। ਛੋਟੇ ਛੋਟੇ ਗਲਤ ਤਰੀਕਿਆਂ ਨਾਲ ਉਸ ਦੁੱਖ ਨੂੰ ਦੂਰ ਕਰਕੇ ਹੋਰ ਜ਼ਿਆਦਾ ਦੁਖੀ ਹੋਣ ਦੀ ਇੱਛਾ ਰੱਖਦੇ। ਠੀਕ ਤਰੀਕਾ ਜੇ ਇਸਤੇਮਾਲ ਕਰੀਏ ਅਸੀਂ ਮੁਰਾਦਰੇ ਮਾਲਕ ਬਣ ਜਾਈਏ। ਜੇ ਥੋੜ੍ਹਾ ਜਿਹਾ ਦੁੱਖ ਹੁੰਦਾ ਉਹਨੂੰ ਹੋਰ ਛੋਟੇ ਛੋਟੇ ਮਾਮੂਲੀ ਮਨੌਖੀ ਤਰੀਕਿਆਂ ਦੁਆਰਾ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰਮਾਨੈਂਟ ਤਰੀਕਾ ਜਿਸ ਨੂੰ ਪਾ ਕੇ ਫਿਰ ਦੁੱਖ ਨਾ ਲੱਗੇ ਉਹ ਤਿਆਰ ਨਹੀਂ ਕਰਦੇ। ਸੋ ਇਉਂ ਤਰੋਂ ਮੈਂ ਖੈਰ ਆਪਣੇ ਪਿਤਾ ਨੂੰ ਮਾਤਾ ਨੂੰ ਨਮਸਕਾਰਾਂ ਕੀਤੀਆਂ। ਥੋੜ੍ਹੀ ਦੇਰ ਹੁਣ ਪਿਤਾ ਦੀ ਦੇਹਾਂਤ ਹੋ ਗਈ, ਉਹਦਾ ਭਰਾ ਸੀ, ਉਹ ਵੀ ਬੜੀ ਦੇਰ ਤੱਕ ਧਰੂ ਨੇ ਰਾਜ ਕੀਤਾ। ਉਸ ਤੋਂ ਬਾਅਦ ਆਪਣੀ ਆਈ ਭੁਗਤ ਕੇ ਅਟਲ ਪਦਵੀ ਹੋਣ ਦੀ ਪੁਸਤਕ ਹੈ। ਇਹ ਕਾਹਦੀ ਕਿਰਪਾ ਹੈ? ਵਾਹਿਗੁਰੂ ਦੇ ਸ਼ਰਨ ਡਿੱਗਣ ਦੀ। ਉਹਦੇ ਗੁਰੂ ਜੀ ਫਰਮਾਉਂਦੇ ਹਨ, ਹੇ ਅਟਲ ਤੂੰ ਜਾ ਕੇ ਸਿਮਰਨ, ਹਰ ਨਿਰਭੈ ਪਰ ਪਾਇਆ, ਦੁੱਖ ਹਰਤਾ ਹੈ ਬਿਲਕੁਲ ਸੁਆਮੀ, ਤੈਂ ਕਾਹੇ ਵਿਸਰਾਇਆ। ਇਹ ਮਨ ਦੁੱਖਾਂ ਦੇ ਦੂਰ ਕਰਨ ਵਾਲਾ ਇਹੋ ਜਿਹਾ ਵਾਹਿਗੁਰੂ, ਤੈਂ ਕਿਉਂ ਵਿਸਾਰ ਛੱਡਿਆ ਹੈ? ਤੂੰ ਵੀ ਉਸਦੀ ਸ਼ਰਨ ਡਿੱਗ, ਜਲਦੀ ਸ਼ਰਨ ਡਿੱਗ ਤਾਂ ਕਿ ਤੇਰੇ ਵੀ ਦੁੱਖ ਦੂਰ ਕਰੇ।
ਸ਼ਰਨ ਵਿਚਾਰੋ ਮਨ ਰੇ ਪ੍ਰਭੂ, thank you.
ਸ਼ਰਨ ਲੱਗਿਆ ਤਮਾਮ ਦੁੱਖਾਂ ਪਾਪਾਂ ਤੋਂ ਨਿਵਿਰਤੀ ਉਸਦੀ ਪਰਮਨ ਸੁੱਖ ਦੀ ਪ੍ਰਾਪਤੀ ਹੈ ਜੋ ਸੁੱਖ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹੋ ਨਾਨਕ ਸੁਣ ਰਹੇ ਮਨ ਦੁਰਲਭ ਮਾਨਕ ਦੇ ਮਨੁੱਖਾਂ ਦੇ ਦੁਨੀਆਂ ਦੇ ਵਿੱਚ ਜਿਹੜੇ ਬਿਲਕੁਲ ਹੀ ਵਾਹਿਗੁਰੂ ਦੀ ਸ਼ਰਨ ਨਹੀਂ ਆਏ ਸਤਸੰਗ ਤੋਂ ਛੂਨ ਹਨ ਉਹਨਾਂ ਇਨਸਾਨਾਂ ਦੀ ਬਾਬਤ ਦੱਸਿਆ ਹੈ ਆਪਨੇ ਆਏ ਸਿਸ਼ਟਮੇ ਬਿੰਦੂ ਜੇ ਪਸ਼ੂ ਇਨਸਾਨਾਂ ਤੋਂ ਇਹਨੇ ਹੈਵਾਨਾਂ ਤੋਂ ਵੀ ਉਹ ਬਦਤਰ ਮੰਨੇ ਉਸ ਤੋਂ ਅਗਲੇ ਯਾਨੀ ਹਰ ਮਜ਼ਹਬ ਦੀਆਂ ਚਾਰ ਮੰਜ਼ਲਾਂ ਬਣੀਆਂ ਹਨ ਮੰਜ਼ਲੇ ਸ਼ਰੀਅਤ ਮੰਜ਼ਲੇ ਤਰੀਕਤ ਮੰਜ਼ਲੇ ਹਕੀਕਤ ਮੰਜ਼ਲੇ ਮਾਰਥ ਮੰਜ਼ਲੇ ਸ਼ਰੀਅਤ ਵਾਲੇ ਸਾਡੇ ਗੁਰੂ ਘਰ ਦੇ ਵਿੱਚ ਪਹਿਲੇ ਅੰਮ੍ਰਿਤ ਪਾਨ ਕਰਕੇ ਰਹਿਤਾ ਤੋਂ ਬਚਣਾ ਰਹਿਤਾ 'ਤੇ ਪੱਕੇ ਰਹਿਣਾ ਪੰਜ ਬਾਣੀ ਦਾ ਨਿਯਮ ਕਰਨ ਲੱਗ ਪੈਣਾ ਜਿਹੜੇ ਯੂੰ ਚੱਲ ਪਏ ਉਹ ਮਾਨੋ ਇਸ ਰੂਹਾਨੀਅਤ ਦੇ ਪ੍ਰਾਇਮਰੀ ਦੇ ਸਟੂਡੈਂਟਸ ਹਨ ਨਾ ਨਾਲਿਆਂ ਨਾਲੋਂ ਜਿਹੜੇ ਇਸ ਪਾਸੇ ਨਹੀਂ ਆਏ ਉਹਨਾਂ ਨਾਲੋਂ ਹਜ਼ਾਰਾਂ ਦਰਜੇ ਬਿਹਤਰ ਲੱਖਾਂ ਦਰਜੇ ਬਿਹਤਰ ਪਰ ਫਿਰ ਅਗਲੇ ਦਰਜੇ ਦੇ ਵੀ ਹਨ ਕੋਈ ਮੰਜ਼ਲੇ ਤਰੀਕਤ ਵਾਲੇ ਪ੍ਰਾਇਮਰੀ ਵਾਲੇ ਜਿਹੜੇ ਬਿਲਕੁਲ ਨਹੀਂ ਪੜ੍ਹੇ ਉਹਨਾਂ ਨਾਲ ਪ੍ਰਾਇਮਰੀ ਵਾਲਾ ਚੰਗਾ ਪ੍ਰਾਇਮਰੀ ਵਾਲੇ ਨੂੰ ਮੈਟ੍ਰਿਕ ਵਾਲਾ ਚੰਗਾ ਹੈ ਉਦੋਂ ਬੀ ਏ ਵਾਲਾ ਚੰਗਾ ਹੈ ਉਦੋਂ ਐੱਮ ਏ ਵਾਲਾ ਅੱਛਾ ਹੈ ਤਾਂ ਸਾਰੇ ਜਾਣਦੇ ਇਸੇ ਤਰ੍ਹਾਂ ਹੀ ਜਿਹੜੇ ਬਿਲਕੁਲ ਇਸ ਪਾਸੇ ਨਹੀਂ ਆਏ ਉਹਨਾਂ ਨਾਲੋਂ ਇਹ ਜਿਹੜੇ ਪਹਿਲੇ ਦਰਜੇ ਦੇ ਬਹੁਤ ਅੱਛੇ ਫਿਰ ਜਿਹੜੇ ਅਗਲੇ ਸਟੈਪ ਲੈਂਦੇ ਹਨ ਯਾਨੀ ਮੰਜ਼ਲੇ ਤਰੀਕ ਸਿਮਰਨ ਗਿਆਨ ਗੁਰਦੇਵ ਫਿਰਦੇ ਪਹਿਨਦੇ ਉੱਠਦੇ ਸਿਮਰਨ ਵੱਲ ਕੋਸ਼ਿਸ਼ ਰੱਖਣੀ ਨਿਰੰਤਰ ਨਾਮ ਦੀ ਰੋਜ਼ਾਰੀ ਰੱਖਣੀ ਜਿਹੜੇ ਇਹੋ ਜਿਹੇ ਜੀ ਜਿਸ ਦੇ ਆਸਰੇ ਉਹਦਾ ਮਨ ਸ਼ੁੱਧ ਔਰ ਇਕਾਗਰ ਹੁੰਦੇ ਹੁੰਦੇ ਵਿਸ਼ੇਸ਼ ਸ਼ੁੱਧ ਇਕਾਗਰ ਹੋ ਜਾਂਦਾ ਉਹ ਮੈਟ੍ਰਿਕ ਦੇ ਸਟੂਡੈਂਟਸ ਹਨ ਯਾਨੀ ਰੂਹਾਨੀਅਤ ਦਾ ਮੈਟ੍ਰਿਕ ਉਹਨਾਂ ਨੇ ਮਾਨੋ ਕੀਤਾ ਜਾਂ ਉਹਨਾਂ ਨੂੰ ਮੰਜ਼ਲੇ ਤਰੀਕਤ ਵਾਲੇ ਕਿਹਾ ਜਾਂਦਾ ਹੈ ਇਉਂ ਕਰਦੇ ਕਰਦੇ ਜਦੋਂ ਮਨ ਸ਼ੁੱਧ ਹੋ ਜਾਂਦਾ ਇਕਾਗਰ ਹੋ ਜਾਂਦਾ ਹੈ ਨਿਰਗੁਣ ਬ੍ਰਹਮ ਨੂੰ ਪਛਾਣਨ ਦਾ ਅਧਿਕਾਰੀ ਹੋ ਜਾਂਦਾ ਹੈ ਉਤਨੀ ਦੇਰ ਤੱਕ ਬੁੱਧ ਅਸਥੂਲ ਹੁੰਦੀ ਹੈ ਸੂਖਮ ਨਹੀਂ ਹੁੰਦੀ ਨਿਰਗੁਣ ਦੀ ਸੂਝਬੂਝ ਨਹੀਂ ਪੈਂਦੀ ਜੇ ਉਸਨੂੰ ਨਿਰਗੁਣ ਦੀ ਬਾਬਤ ਕੁਛ ਸੂਝਬੂਝ ਦਿੱਤੀ ਜਾਵੇ ਤੇ ਉਸਨੂੰ ਕ੍ਰਾਂਤੀ ਪੈ ਜਾਏਗੀ ਤੇ ਜਿਸ ਦੀ ਸ਼ਕਲ ਨਹੀਂ ਸੂਝਦੀ ਰੁਕਣੀ ਦੇਖਣੀ ਰੰਗਣੀ ਉਹ ਚੀਜ਼ ਹੋਣੀ ਹੀ ਨਹੀਂ ਕਿਉਂਕਿ ਉਹਦੀ ਨਿਰਗੁਣ ਦੀ ਜਿਹੜੀ ਡੈਫੀਨੇਸ਼ਨ ਹੈ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਦੇਖੋਨ ਉਸੇ ਬਜਾਏ ਨਾਨਕ ਸੋਵੇ ਸੋ ਨਿਰਾਕਾਰ ਔਰ ਅਚਲ ਹੈ ਸੋ ਐਸੀ ਚੀਜ਼ ਜਿਹਦੀ ਸ਼ਕਲ ਸੂਰਤ ਨਹੀਂ ਅੰਜਾ ਅਸਥੂਲ ਬੁੱਧ ਵੱਲ ਤਾਂ ਕਹਿੰਦੇ ਹੋਣੀ ਨਹੀਂ ਇੰਨੀ ਕਹੀ ਪਰ ਜਦੋਂ ਆਹਿਸਤਾ ਆਹਿਸਤਾ ਇਹੋ ਜਿਹੀ ਬੁੱਧ ਸੂਖਸ਼ਮ ਹੋ ਜਾਂਦੀ ਹੈ ਸਿਮਰਨ ਭਜਨ ਕਰਦੇ ਕਰਦੇ ਤਾਂ ਉਸਨੂੰ ਬੜਾ ਸੌਖਾ ਹੀ ਸਮਝਣ ਲੱਗ ਪੈਂਦਾ ਸੌਖਾ ਹੀ ਪਛਾਣਨ ਲੱਗ ਪੈਂਦਾ ਤੋਂ ਜਦੋਂ ਅੱਛੀ ਤਰ੍ਹਾਂ ਉਸਨੂੰ ਪਛਾਣ ਲਿਆ ਅੱਛੀ ਤਰ੍ਹਾਂ ਇਸਦੀ ਬਾਬਤ ਸੂਝਬੂਝ ਹੋਈ ਉਸਨੂੰ ਮੰਦਰੇ ਕਹਿੰਦੇ ਹੱਥ ਦੀ ਸੂਝਬੂਝ ਪੈ ਜਾਣੀ ਇਉਂ ਕਰਦੇ ਕਰਦੇ ਜਦੋਂ ਉਹਦੇ ਵਿੱਚ ਪੂਰੀ ਅਸਥਿਤੀ ਹੋ ਗਈ ਪੂਰੀ ਲਿਵਲੀਨਤਾ ਹੋ ਗਈ ਉਸਨੂੰ ਮੰਦਰੇ ਮਾਰ ਕਹਿੰਦੇ ਹਨ ਜਿਹਦੇ ਬੂੰਦ ਸਮੁੰਦਰ ਵਿੱਚ ਮਿਲੀ ਆਪਾਂ ਗਵਾਇਆ ਸਮੁੰਦਰ ਹੀ ਬਣ ਗਏ ਕੋਨੇ ਰਹਿ ਗਈ ਬੂੰਦ ਨਹੀਂ ਰਹਿ ਗਈ ਸਮੁੰਦਰ ਬਣ ਗਿਆ ਫਿਰ ਇਸੇ ਤਰ੍ਹਾਂ ਜੀਵਾਤਮਾ ਪਰਮਾਤਮਾ ਦੇ ਵਿੱਚ ਮਿਲ ਕੇ ਤਾਂ ਦੂਰ ਹੋ ਜਾਂਦਾ ਹੈ ਮਨੁੱਖ ਤਨ ਧਾਰਿਆ ਦਰਅਸਲ ਪੂਰਾ ਤਾਂ ਉਹਨਾਂ ਦਾ ਹੀ ਸਫਲਾ ਹੈ ਪਰ ਜਿਹੜੇ ਉਰਾਂ ਇਸ ਮਾਰਗ 'ਤੇ ਚੱਲ ਪਏ ਉਹਨਾਂ ਨੂੰ ਵੀ ਘਾਟਾ ਨਹੀਂ ਹੈ ਅਗਲਾ ਜਨਮ ਸੀ ਪਰ ਦੁੱਖ ਤਾਂ ਉਹਨਾਂ ਨੂੰ ਹੈ ਜਿਨ੍ਹਾਂ ਨੇ ਗੁਰੂ ਸ਼ਰਨ ਪ੍ਰਾਪਤੀ ਨਹੀਂ ਕੀਤੀ ਉਹਨਾਂ ਨੂੰ ਤਾਂ ਵਾਰ ਵਾਰ ਹੋਰ ਜੋਨੀਆਂ ਵਿੱਚ ਫਿਰਨਾ ਪੈਂਦਾ ਗੁਰਮੰਤਰੀ ਨੇ ਸੀ ਉਹ ਪੁਰਾਣੀ ਤ੍ਰਿਗੰਤ ਜਨ ਪ੍ਰਿਸ਼ਟਣੇ ਸੂਕਰੈ ਕੁਕਰੈ ਸਰਪਨੇ ਕਾਕੈ ਤੁਰਖਲੈ ਗੁਰੇ ਪ੍ਰਸ਼ਨ ਮਨੁੱਖਾਂ ਦੇ ਵੀ ਨਹੀਂ ਮਿਲਦੀ ਹੁੰਦੀ ਗੁਰੂ ਵਾਲਾ ਕਮ ਸੇ ਕਮ ਮਨੁੱਖਾਂ ਦੇ ਤੋਂ ਨਹੀਂ ਗਿਰਿਆ ਕਰਦਾ ਤੁਹਾਨੂੰ ਮਨੁੱਖਾਂ ਦੇ ਵੀ ਨਹੀਂ ਮਿਲਦੀ ਸੂਰਾਂ ਕਾਵਾਂ ਕੁੱਤਿਆਂ ਖੋਤਿਆਂ ਦੀਆਂ ਜੋਨੀਆਂ ਪ੍ਰਾਪਤ ਹੋ ਕੇ ਵਾਰ ਵਾਰ ਦੁਖੀ ਹੋਣਾ ਪੈਂਦਾ ਹੈ ਉਹ ਵਾਸ਼ਨਾਵਾਂ ਦੇ ਅਧੀਨ ਹੋ ਕੇ ਵਾਸ਼ਨਾ ਇੱਥੇ ਵੀ ਉਹ ਰਿੜਕਦੀ ਨੇ ਇਸਦੇ ਮਨ ਨੂੰ ਜਿਵੇਂ ਮਧਾਣੀ ਦੁੱਧ ਨੂੰ ਰਿੜਕਿਆ ਕਰਦੀ ਹੈ ਸ਼ਾਂਤ ਰਹਿੰਦਾ ਹੈ ਮਨ ਉਹ ਸਰੀਰ ਨੂੰ ਛੱਡ ਕੇ ਇਹ ਨਿਸ਼ਚਿਤ ਜੋਨੀਆਂ ਵਿੱਚ ਫਿਰਨਾ ਪੈਂਦਾ ਅਤੇ ਕਮ ਸੇ ਕਮ ਹੌਲੀ ਹੌਲੀ ਇਸ ਮਾਰਗ ਵਿੱਚ ਚੱਲ ਪੈਣਾ ਚਾਹੀਦਾ ਹੈ ਚਲਦੇ 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 ਕਈ ਤਾਂ ਫਿਰ ਜਿਹੜੇ ਅੱਛੇ ਤੇਜ਼ ਚੱਲਦੇ ਹਨ ਜਲਦੀ ਆਪਣਾ ਸਫ਼ਰ ਤੈਅ ਕਰ ਲੈਂਦੇ ਹਨ ਭਲਾ ਮੰਨ ਲਓ ਇਤਨਾ ਤੇਜ਼ ਨਾ ਚੱਲ ਸਕਿਆ ਕਮ ਸੇ ਕਮ ਮਾਰਗ ਤੰਤੂ ਤਾਂ ਨਹੀਂ ਗਿਰੇਗਾ ਅਗਲੇ ਜਨਮ ਸੀ ਅਗਲੇ ਸਿੱਖ ਇਸੀ ਤਰ੍ਹਾਂ ਤੰਨੇ ਨੂੰ ਕਿਹਾ ਸੀ ਨਾ ਜਿਸ ਵਕਤ ਤੰਨੇ ਨੂੰ ਤਰਲੋਚਨ ਕਹਿਣ ਲੱਗਿਆ ਤੰਨਿਆ ਪੂਜਾ ਕਰਦਾ ਹੁੰਦਾ ਕਹਿੰਦਾ ਕਰਦਾ ਹੁੰਦਾ ਫਿਰ ਭੋਗੀ ਲਵਾਉਣ ਨੂੰ ਲਵਾਉਣਾ ਹੁੰਦਾ ਰੋਜ਼ ਹਾਂਜੀ ਉਹਦੇ ਮੂੰਹ ਗਲ ਤੱਕ ਰਿਹਾ ਵੀ ਅਨਪੜ੍ਹ ਬਿਲਕੁਲ ਜਾਣੇ ਕੁਛ ਨਹੀਂ ਕੀ ਕਰਦਾ ਝੂਠ ਬੋਲਦਾ ਕਦੀ ਸੱਚ ਕਹਿੰਦਾ ਝੂਠ ਕਹਿੰਦਾ ਨਹੀਂ ਝੂਠ ਤਾਂ ਪਾਪ ਹੈ ਸੱਚ ਕਹਿੰਦਾ ਪਹਿਲੇ ਦਿਨ ਜ਼ਰੂਰ ਦੇਰ ਹੋ ਗਈ ਜੀ ਤਾਂ ਪਹਿਲੀ ਬੇਨਤੀ ਨਾਲ ਹੀ ਦਰਸ਼ਨ ਦੇ ਦਿੰਦੇ ਮੈਂ ਤਾਂ ਕੰਮ ਵੀ ਕਰਾਉਣਾ ਜੋ ਮੈਂ ਕਲਾਪਾ ਜਾ ਕਹਿੰਦਾ ਮੈਨੂੰ ਮਦਦ ਦੇਵੋ ਤੁਸੀਂ ਨੀ ਕਦੇ ਭੁੱਗ ਲਵਾਇਆ? ਹੈਰਾਨ ਹੋ ਰਿਹਾ, ਕਹਿਣਾ ਉਹ ਦੇਖੋ ਸਾਹਮਣੇ ਉਹ ਸਾਵੀ ਗੁਰ ਕੋਲੇ ਖੜੇ, ਉਹ ਦੇਖ ਚਿੱਟੀ ਕੋਲੇ ਚਲੇ ਗਏ। ਲੋਚਨ ਹੈਰਾਨ ਹੋ ਰਹੇ, ਠੀਕ ਲੋਚਨ ਕਹਿਣ ਲੱਗਾ ਬਈ ਧੰਨਿਆ, ਜੇ ਹੋਇਆ ਤਾਂ ਮੇਰੇ ਵਾਸਤੇ ਪ੍ਰਾਰਥਨਾ ਕਰ, ਮੈਨੂੰ ਵੀ ਦਰਸ਼ਨ ਦੇ। ਕਹਿੰਦੇ ਤੁਹਾਨੂੰ ਨਹੀਂ ਮਿਲਿਆ ਜੇ ਤੱਕ? ਨਹੀਂ, ਮੈਂ ਰਸਮ ਜ਼ਰੂਰ ਅਦਾ ਕਰਨਾ, ਲੇਕਿਨ ਮੈਨੂੰ ਦਰਸ਼ਨ ਨਹੀਂ। ਚੰਗਾ, ਕਹਿੰਦਾ ਪੁੱਛੂੰਗਾ। ਭਗਵਾਨ ਹੱਸ ਸਕਦਾ, ਤੰਨਾ ਨੱਕੇ ਛੱਡਦਾ, ਆ ਗਿਆ ਪਿੱਛੇ ਪਿੱਛੇ ਫਿਰਨ ਲੱਗ ਗਿਆ ਮਹਾਰਾਜ, ਅਤੇ ਲੋਚਨ ਵੀ ਦਰਸ਼ਨ ਦਿਓ। ਨਹੀਂ ਧੰਨਿਆ, ਉਹਦੀ ਇੰਨੀ ਕਮਾਈ ਨਹੀਂ, ਮਹਾਰਾਜ ਜ਼ਰੂਰ ਦਰਸ਼ਨ ਦਿਓ। ਕਹਿੰਦੇ ਨਹੀਂ, ਉਹਦੀ ਇੰਨੀ ਕਮਾਈ ਨਹੀਂ ਹੈ। ਆਪਣੇ ਸਵਾਦ ਕਹਿਣਗੇ, ਜੇ ਉਹਨੂੰ ਦਰਸ਼ਨ ਨਹੀਂ ਦੇਣ ਤਾਂ ਮੈਂ ਵੀ ਹਟ ਨਹੀਂ ਹੋਵਾਂਗੀ। ਇਹ ਮਾਨਮਈ ਬਚਨ ਸੁਣ ਕੇ ਭਗਵਾਨ ਨੇ ਕਿਹਾ, ਧੰਨਿਆ ਤੇਰੇ ਚਿੱਤ ਵਿੱਚ ਖਿਆਲ ਹੈ ਵੀ ਮੈਂ ਪਹਿਲੇ ਦਿਨ ਹੀ ਪੱਥਰ ਤੋਂ ਪ੍ਰਗਟ ਹੋ ਗਿਆ, ਕਿਰਪਾ ਦ੍ਰਿਸ਼ਟੀ ਕੀਤੀ, ਸੌ ਜਨਮ ਦਾ ਨਜ਼ਾਰਾ ਸਾਹਮਣੇ, ਸੌ ਜਨਮ ਦਾ ਭਗਤੀ ਕਰਦਾ ਚਲਾ ਹੈ, ਇਸੇ ਜਨਮ ਕਿਵੇਂ ਤਾਂ ਜਾ ਕੇ ਤੈਨੂੰ ਤਕਲੀਫ ਦਿੱਤੀ ਮਿਲਿਆ ਹਾਂ, ਤਾਂ ਲੋਚਨ ਦੀ ਇੰਨੀ ਕਮਾਈ ਨਹੀਂ, ਚੰਗਾ ਤੇਰੇ ਸਦਗੁਣ ਨੂੰ ਦਰਸ਼ਨ ਦੇ ਦੇਣਾ। ਸਤ ਇਉਂ ਮੰਨ ਲਓ ਜਿਹੜੇ ਇਸ ਪਾਸੇ ਇਸ ਮਾਰਗ 'ਤੇ ਚੱਲ ਪਏ, ਅਗਲਾ ਜਨਮ ਹੋਰ ਅਗਲਾ ਘਾਟੇ ਵਾਲਾ ਸਦਨ, ਪਰ ਦੁੱਖ ਤਾਂ ਉਹਨਾਂ ਦੇ ਵਾਸਤੇ ਹੈ, ਘਾਟਾ ਤਾਂ ਉਹਨਾਂ ਨੂੰ ਜਿਹੜੇ ਨੀਚੇ ਨੂੰ ਜਾਣਗੇ, ਕਾਵਾਂ ਕੁੱਤਿਆਂ ਖੋਤਿਆਂ ਕਦੇ ਨਹੀਂ ਜਿਹਨਾਂ, ਦੁੱਖ ਤਾਂ ਉਹਨਾਂ ਵਾਸਤੇ ਹੈ। ਤਾਂ ਤੇ ਕੰਮ ਕੰਮ ਮਨੁੱਖਾਂ ਦੇ ਤਾਂ ਨਹੀਂ ਗਿਰਨਾ ਚਾਹੀਦਾ, ਮਨੁੱਖ ਤਨਖਾਹ ਕੇ ਚਾਰ ਦਿਹਾੜੇ ਦਾ ਜੀਵਨ ਹੈ, ਹੌਲੀ ਹੌਲੀ ਉਮਰ ਤਾਂ ਇਉਂ ਬੀਤ ਜਾਂਦੀ ਹੈ ਜਿਵੇਂ ਉੱਡਦੇ ਜਾਂਦੇ ਜਾਨਵਰ ਦੀ ਛਾਲ ਲੰਘ ਜਾਂਦੀ ਹੈ, ਕੋਈ ਪਤਾ ਲੱਗਦਾ ਬਚਪਨ ਲੰਘ ਗਈ, ਜਵਾਨੀ ਲੱਗ ਗਈ, ਉਹ ਦਿਨ ਆ ਗਿਆ, ਤੁਰ ਗਿਆ ਵੀ ਸੁਣਾਉਣਾ ਤੁਰ ਗਿਆ। ਰੋਜ਼ ਸੁਣਦੇ ਹਾਂ, ਫਿਰ ਅੱਗੇ ਗਿਆ ਨਹੀਂ, ਜੇ ਕੁਛ ਨਹੀਂ ਕੀਤਾ, ਖਾਲੀ ਇੱਥੇ ਖਾਲੀ ਠੁੱਠਾ, ਫਿਰ ਕੀ ਕਰੂ ਬੰਦਾ? ਤਾਂ ਤੇ ਕਮ ਸੇ ਕਮ ਇਸ ਮਾਰਗ 'ਤੇ ਥੋੜ੍ਹਾ ਥੋੜ੍ਹਾ ਤਾਂ ਕਦਮ ਹੋਣਾ ਚਾਹੀਦਾ ਹੀ ਹੈ, ਜਿਹੜੇ ਇਉਂ ਆਗੇ ਗੁਰੂ ਸਾਹਿਬ ਵਿੱਚ ਆ ਕੇ ਥੋੜ੍ਹਾ ਥੋੜ੍ਹਾ ਹੀ ਕਰ ਦੇਣ ਪੈਂਦੇ ਨਾ, ਉਹ ਕਮ ਸੇ ਕਮ ਮਾਨ ਦੇਹ ਤੋਂ ਨਹੀਂ ਗਿਰਿਆ ਕਰਦੇ, ਨਹੀਂ ਤਾਂ ਫਿਰ ਹੋਰ ਜਾਂਦੀਆਂ ਹਨ। ਤਾਂ ਤੇ ਆਓ, ਜੇ ਜ਼ਿਆਦਾ ਨਹੀਂ ਥੋੜ੍ਹੇ ਥੋੜ੍ਹੇ ਸ਼ੁਰੂ ਕਰ ਦੇਣਾ ਚਾਹੀਦਾ ਹੈ, ਜਿਹੜੇ ਕਈ ਪ੍ਰੇਮੀਆਂ ਨੇ ਕੱਲ੍ਹ ਅੰਮ੍ਰਿਤ ਛਕਿਆ, ਬਹੁਤ ਸਾਰਿਆਂ ਨੇ, ਉਹਨਾਂ ਚਾਹੀਦਾ ਰਹੇ ਤਾਂ ਪੱਕੇ ਰਹੋ, ਪੈਸੇ ਤੋਂ ਬਚੋ, ਸਤਸੰਗ ਕਰਦੇ ਰਹੋ, ਆਹਿਸਤਾ ਆਹਿਸਤਾ ਬਾਣੀਆਂ ਦੇ ਪਾਠ ਕਰਦੇ ਕਰਦੇ ਪੜ੍ਹਾਓ, ਔਰ ਸਿਮਰਨ ਦੇ ਮਾਰਗ ਵਿੱਚ ਆਓ, ਸਿਮਰਨ ਦੇ ਮਾਰਗ ਕੁਛ ਉਸ ਮਾਰਗ 'ਤੇ ਚਲੋ ਜ਼ਿਆਦਾ ਸ਼ੌਕ ਵਾਲੇ ਨੇ, ਤਾਂ ਤੇ ਇਉਂ ਕਰਦੇ ਕਰਦੇ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਜਿਸ ਕੰਮ ਵਾਸਤੇ ਮਾਨਕ ਸਰੀਰ ਮਿਲਿਆ ਉਹ ਕਾਰਜ ਕਰੋ, ਵਿਹਾਰ ਵੀ ਕਰੋ, ਲੇਕਿਨ ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਜਿਸ ਕੰਮ ਵਾਸਤੇ ਮਾਨਕ ਸਰੀਰ ਮਿਲਿਆ, ਅਵਨ ਤੋਂ ਇੱਕ ਇੱਕ ਆਏ, ਜਨਮ ਤਮੋਇਓ ਮੋਹਣੀ, ਆਇਆ ਤਾਂ ਭਜਨ ਕਰਨ ਵਾਸਤੇ ਹੈ, ਪਰ ਮਾਇਆ ਨੇ ਇਹਦੀ ਬੁੱਧ ਵਿਪਰਜੇ ਕਰ ਦਿੱਤੀ, ਉਲਟ ਕਰ ਦਿੱਤੀ, ਉਲਟ ਬੁੱਧ ਵਾਲਾ ਉਲਟੀ ਸਮਝਿਆ ਕਰਦਾ, ਆਪਣੇ ਫਰਜ਼ ਨੂੰ ਪਛਾਣਦਾ ਨਹੀਂ ਹੁੰਦਾ। ਅਤੇ ਇਸ ਮਾਨਕ ਤਨ ਨੂੰ ਵਿਅਰਥ ਨਾ ਜਾਣ ਦਿਓ, ਇਹ ਤੋਂ ਕਮ ਸੇ ਕਮ ਕੁਛ ਨਾ ਕੁਛ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਇੱਕ ਮਹਾਂਪੁਰਸ਼ਾਂ ਨੇ ਕਿਹਾ, ਮਾਨਕ ਜਨਮ ਦੁਰਲੱਭ ਕੋ ਪਾਏ ਕੇ, ਸੰਤਨ ਕਾ ਸਤਸੰਗ ਕਰੋ ਰੇ, ਜੇ ਤੁਮ ਤੇ ਸਤਸੰਗ ਨਾ ਹੋਵੇ, ਨਾਮ ਜਪੋ ਅਰਦਾਨ ਕਰੋ ਰੇ, ਨਾਮ ਅਰਦਾਨ ਦੋ ਨਹੀਂ ਹੋਵੇ ਤਾਂ ਪਾਪਾਂ ਕੀ ਕੋਟ ਨਸ਼ੀਸ ਕਰੋ ਰੇ, ਜੇਕਰ ਪਾਪਾਂ ਤੇ ਨਾ ਹੀ ਬਚੋ, ਇਸ ਜੀਵਨ ਤੇ ਮਰ ਜਾਣ ਕਰੋ। ਕਿਉਂਕਿ ਪਹਿਲੇ ਸੰਤਾਂ ਦੀ ਸੰਗਤ ਕਰ ਕਰਕੇ ਬ੍ਰਹਮ ਗਿਆਨ ਤੱਕ ਪਹੁੰਚੋ, ਪ੍ਰਭੂ ਨੂੰ ਪ੍ਰਾਪਤ ਹੋਵੋ। ਅਗਰ ਐਸਾ ਸਮਾਂ ਤੈਨੂੰ ਨਹੀਂ ਮਿਲਦਾ, ਘਰ ਵਿੱਚ ਬੈਠੇ ਹੋਏ ਕਮ ਸੇ ਕਮ ਬੁਰਾਈ ਤੋਂ ਬਚਦੇ ਹੋਏ ਨਾਮ ਜਪੀ ਚਲੋ, ਆਪਣੇ ਨਿਤਨੇਮ ਠੀਕ ਰੱਖੋ, ਦਾਨ ਇਸ਼ਨਾਨ ਕਰੀ ਚਲੋ। ਸੋ ਅਗਰ ਇਹ ਵੀ ਨਹੀਂ ਹੁੰਦਾ ਤਾਂ ਕਮ ਸੇ ਕਮ ਫਿਰ ਪਾਪਾਂ ਤੋਂ ਤਾਂ ਬਚੇ ਰਹੋ, ਅਗਰ ਪਾਪਾਂ ਤੋਂ ਨਹੀਂ ਬਚਣਾ ਫਿਰ ਕਹਿੰਦੇ ਤਾਂ ਵੀ ਇਸ ਜੀਵਨ ਨਾਲ ਤਾਂ ਮੌਤ ਹੀ ਮਰਨਾ ਹੀ ਚੰਗਾ, ਤਾਂ ਚੱਪਣੀ 'ਚ ਲਕਟ ਹੋ ਕੇ ਮਰ ਜਾਣਾ ਚਾਹੀਦਾ। ਮਾਨੁੱਖ ਤਾਂ ਧਾਰਿਆ ਵੀ ਅਰਥ, ਬਲਕਿ ਪਾਪ ਨੂੰ ਹਰ ਵੀ ਕਰ। ਅਤੇ ਆਓ, ਸੁਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦੀ ਸ਼ਰਨ ਗਿਰ ਕੇ ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ।
विघ्न न को लागे जाकी प्रभ आगे अरदास। एक ओंकार श्री वाहेगुरु जी की फतेह। श्री भगवती जी सहाय। वार श्री भगवती जी की पातशाही दसवीं। फिर तुम भगवती सिमर कै गुरु नानक ले आए, फिर अंगद गुरते अमरदास रामदास हुई सहाय। अर्जन हर गोविंद नू सिमरो श्री हर राय, श्री हर कृष्ण त्याईए जिस डिठे सब दुख जाए। गुरु तेग बहादुर सिमरिए खर नौ निद आवे थाए, सब थाई होए सहाय। दसवें पातशाह श्री गुरु गोविंद सिंह साहेब जी, सब थाई होए सहाय। श्लोक महला दूजा, आपे जाने करे आप, आपे आने रास, तिसे अगै नानका खले कीचे अरदास। सत श्री अकाल पुरख जी का ध्यान तरके, खालसा साहेब बोलो जीवा। दसां पातशाहियां दी जोत श्री गुरु ग्रंथ साहेब जी दे पाठ, दर्शन दीदार दा ध्यान तरके, खालसा साहेब बोलो जीवा। चार साहेबजादे पंज प्यारे, चाली मुक्ते चौहान तख्तां, सरबत गुरद्वारियां दा ध्यान तरके, खालसा साहेब बोलो जीवा। जिन्ना गुरमुखां नाम जपया बंड छकिया, धर्म है शीश दिते चरखियां ते चढ़े, बंद बंद कुटवाए सिदक नहीं हारिया। तिन्ना सचियारियां प्यारियां सिदक वां, सिखां दी कमाई दा ध्यान तरके, खालसा साहेब बोलो जीवा। सिखां दा मन नीवा मत ऊची मत पत का राखा, आप अकाल पुरख वाहिगुरु सिखां नू सिखी दान। नाम दान प्रोसा दान दाना सिरदान, श्री अमृतसर साहेब जी के दर्शन इशनान। चौंकियां झंडे बुंगे जुगो जुग अटल, धर्म का जयकार सच्चे पात्र।